ਸ੍ਰੀ
ਵਾਹਿਗੁਰੂ ਤੂੰ ਮੇਰੋ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋਲੋ ਹੋ ਨਾ ਹਮ ਗਿਰਤੇ ਰੱਖ ਲੀਨੀ ਹਰ ਮੇਰੀ ਅਸੀਂ ਖੱਤੇ ਬਹੁਤ ਕਮਾਵਦੇ ਕਿਸੇ ਅੰਤ ਨਾ ਪਰਵਾ ਅਸੀਂ ਖੱਤੇ ਬਹੁਤ ਕਮਾਵਦੇ ਕਿਸੇ ਅੰਤ ਨਾ ਪਰਵਾ ਹਰ ਕਿਰਪਾ ਕਰਕੇ ਬਖਸ਼ ਲਿਓ ਵਾਹਿਗੁਰੂ ਜੀ ਬਖਸ਼ ਲਿਓ ਹਰ ਕਿਰਪਾ ਕਰਕੇ ਬਖਸ਼ ਲਿਓ ਹਮ ਪਾਪੀ ਵਡ ਗੁਨਹਿਗਾਰ ਬਖਸ਼ੀ ਗੁਰ ਮੇਰਿਆ ਸ਼ਰਨੀ ਤੇਰੀ ਆਇਆ ਚੱਲ ਬਖਸ਼ੀ ਗੁਰ ਮੇਰਿਆ ਸ਼ਰਨੀ ਤੇਰੀ ਆਇਆ ਚੱਲ अपराध करत है जिसे अपराध करत है जिसे जननी गीत नारा खुशते जननी गीत नारा खुशते नवाजी होई गुरु प्यारी गुरु सवारी गुरु सतगुरां दा खास रूप गुरु खालसा साहिब संगत जी। रसना पितर करो, एक बारी सारे आखो जी वाहे गुरु जी का खालसा वाहे गुरु जी की फतेह। प्रबंधकां ने रात मैनू दसिया सी कि इन्हां ने 8-10 किले जगह पंडाल वास्ते रखी है। अज मर दी कृपा नाल बेशुमार संगतां सात संगत जी महाराज के चरणों में हाजरियां भर रही ने, गिणती तो बाहर की गल है। धन भाग मैं कई बार अर्ज की है, सिख तो 10 नहीं कट्ठे होके बहिंदे, जे अज इत्थे 1.5 लख तो वध कट्ठे होके बह गए, महाराज मेहर करन मन भी कट्ठे हो जाए। मन भी कट्ठे हो जाण, महाराज की मेहर होवे। सो इकट्ठ ज़्यादा होण करके जगह की तंगी, इहदे विच ना ही दस कुछ कर सकता, ना ही प्रबंधक कुछ कर सकते ने। यह हुण आप जी नूं एकाग्रता बनाउणी पैणी, वक्त विचारे सो बंदा होए। वक्त विचारो भाई, जिहो जिहा समय कई कुछ पढ़े लिखे कह लो माया वालों अमीरी है पैसा है, वो जदों संगत विच आउंदे ने इत्थे आ के मुश्किल है जी, बड़ी भीड़ सी जी, औखे होए जी, बच्चे रुल गए, 2 घंटे लभदे रहे, ट्राली नहीं निकली, गड्डी नहीं निकली, हुण नहीं जाना। पर गुरमुखो औख सौख झल के ही सिखी कमाउणी पैंदी। और जिहड़ा डरदा है संगत की भीड़ आ, धूड़ धुप आ, धूड़ है, धक्के ने गुरमुखो, ये धक्के भी भागा नाल ही नसीब होंदे ने। संगत विच जदों आउंदे आ ना, इकट्ठ ज़्यादा है, संगतां दे विच धक्का भी पै जावे कोई गल नहीं, मन अपना चढ़दी कला च रखो, इन्ने ना वो होवो गुरु के प्यारे ते शस्त्रां दे विच भी कितने परवाह नहीं करते, जदों शस्त्र भी चलते तां भी कहड़ी गल। और संगत दा इकट्ठ ही ज़्यादा है, आनंद होना चाहिए, खुशी चा, शुक्र है इनियां संगतां कट्ठियां होईयां ने। गुरमुखो धन भाग ने साडे, जो कि क्योंकि ये इतिहास है, हर पिंड का हर शहर का वक्खो वक्खरा इतिहास है। किसी पिंड विच फलाना सिंह शहीद होया, किसी पिंड विच आ इतिहास, किसी का आ इतिहास, ये उड़ मुड़ टांडे का भी इतिहास है। सतसंग जी ये भी इतिहास बनना है, जो कि किसी समय में आने वाले बच्चे पीढ़ियां तक कि इन्नी संगत का इकट्ठ और इन्ना वड्डा समागम प्रबंधकों के उद्यम उपराले का सदका, गुरु ग्रंथ साहिब महाराज की मेहर का सदका। और किसी के बस की गल ही नहीं, महाराज जी आप ही कृपा करवा के निर्विघनता सहित संपूर्णताई करवा लेंगे ने, नहीं तो किसी बंदे प्रबंधकों के बस का काम नहीं। बस तो बाहर ही गल, मैं परसों भी अर्ज की सी, कितने फिक्र होंदा है संगत कट्ठी किवें हो, आ भी करो आ भी करो आ भी करो, कट्ठ वध जे, इत्थे फिक्र यह होंदा भी भावांगे कित्थे, अखो सतना
वाहिगुरु,
बिठाउण दा फिक्र है, संगत नूं लियाउण दा फिक्र नहीं। सो मैं फिर भी वेखदा, मैं तो आराम नाल गड्डी च बैठ के चलिया जाना, जदों मैं संगतां नूं वेखदा ना भी किन्ना इकट्ठ, और किवें ट्रालियां लभदे ने, किवें गड्डी लभदे ने, किवें जांदे ने, वेख के हैरान होना है। साध संगत जी जिन्नी मर्जी दिक्कत होवे, हुण भावें रात दे 4 वज जाण, घर जांदिआं जांदिआं नूं अगले दिन वेखी दा फिर अगे बैठे हुंदे ने आए, ओह फिर उवें ही, कोई फर्क नहीं, कह भी देण भी लो जी हुण जाणा नहीं, पर जदों संगत च आउण दा टाइम हो जांदा फिर कहिंदे चलो चलीए। कबीर सूता क्या करे उठ के ना जपै मुराद, एक दिन सोवन होएंगो लांबे गोड
पसार
पसार। साध संगत जी सतगुरु आवाजा मारदे ने, सतगुरु जगाउंदे ने, साडी सुरत समोहत हो गई। किसी की सुरत माया माया ही करी जांदी, दिन रात सुती पई, माया दा ही सुपना आ रहा बस। जिहड़ा माया धारी बंदा होवे ਉਹਨੂੰ ਮਾਇਆ ਦੇ ਸੁਪਨੇ ਆਉਣਗੇ। ਮਾਇਆ ਧਾਰੀ ਉਹ ਹੁੰਦਾ ਜਿਹਦੇ ਕੋਲ ਜਿਹੜਾ ਸਭ ਕੁਝ ਮਾਇਆ ਨੂੰ ਹੀ ਸਮਝਦਾ। ਕਈ ਕਰੋੜਾਂ ਦੇ ਮਾਲਕ ਨੇ ਫਿਰ ਵੀ ਮਾਇਆ ਧਾਰੀ ਨਹੀਂ, ਕਈ ਕੱਖਾਂ ਦੀ ਛੱਪਰੀ 'ਚ ਰਹਿੰਦੇ ਨੇ ਉਹ ਫਿਰ ਵੀ ਮਾਇਆ ਧਾਰੀ ਹੁੰਦੇ, ਉਹਨਾਂ ਵਾਸਤੇ ਹੈ ਹੀ ਸਭ ਕੁਝ ਮਾਇਆ। ਮਾਇਆ ਧਾਰੀ ਅਸਲ ਵਿੱਚ ਉਹਨੂੰ ਆਖਿਆ ਜਿਹੜਾ ਸਭ ਕੁਝ ਮਾਇਆ ਨੂੰ ਹੀ ਸਮਝਦਾ, ਮਾਇਆ ਵੱਲ ਸੁਰਤ ਸਮੋਹਤ ਹੋ ਚੁੱਕੀ ਹੈ। ਸਤਿਗੁਰੂ ਆਵਾਜ਼ਾਂ ਮਾਰਦੇ ਨੇ, ਧਿਆਨ ਦੇਣਾ, ਜਿਹੜੀ ਸਾਡੀ ਸੁਰਤ ਹੈ ਨਾ, ਇਹ ਜਿਹੜੇ ਪਾਸੇ ਲੱਗ ਗਈ ਇੱਕੋ ਰੱਟ ਲਾਈ ਜਾਏਗੀ ਵਾਰ ਵਾਰ। ਕਿਸੇ ਦੀ ਸੁਰਤ ਸਮੋਹਤ ਹੋ ਗਈ ਮਾਇਆ ਅਤੇ ਮਾਇਆ ਮਾਇਆ, ਕਿਸੇ ਦੀ ਕੋਠੀ 'ਤੇ, ਕਿਸੇ ਦੀ ਗੱਡੀ 'ਤੇ, ਕਿਸੇ ਦੀ ਵੋਟਾਂ 'ਤੇ। ਹੁਣ ਜੇ ਮੰਤਰੀ ਕੋਈ ਸੁੱਤਾ ਵੀ ਹੋਵੇ ਸਾਧ ਸੰਗਤ ਜੀ, ਉਹਨੂੰ ਸੁਪਨੇ ਵਿੱਚ ਸੁਪਨਾ ਵੀ ਉਹੋ ਜਿਹਾ ਆਊਗਾ ਵੀ ਵੋਟਾਂ ਪੈ ਰਹੀਆਂ ਅਤੇ ਗਿਣਤੀ ਹੋ ਰਹੀ ਹੈ, ਸੁਪਨਾ ਵੀ ਉਹੋ ਜਿਹਾ ਹੈ। ਜਿਵੇਂ ਆਪਾਂ ਆਮ ਨਹੀਂ ਕਹਿੰਦੇ ਵੀ ਬਿੱਲੀਆਂ ਨੂੰ ਅਤੇ ਚੂਹਿਆਂ ਦੇ ਸੁਪਨੇ ਆਉਂਦੇ ਨੇ, ਬਿੱਲੀਆਂ ਨੂੰ ਅਤੇ ਚੂਹਿਆਂ ਦੇ ਸੁਪਨੇ ਆਉਂਦੇ ਨੇ। ਜਿੱਧਰ ਨੂੰ ਸੁਰਤ ਸਮੋਹਤ ਹੋ ਜਾਏਗੀ ਉੱਧਰ ਨੂੰ ਹੀ ਧਿਆਨ ਰਹੇਗਾ ਹਰ ਸਮੇਂ, ਉਹੋ ਜਿਹਾ ਸੁਪਨਾ ਆਏਗਾ। ਕਿਸੇ ਨੂੰ ਮਾਇਆ ਦਾ ਸੁਪਨਾ, ਕਿਸੇ ਨੂੰ ਬਾਹਰ ਜਾਣ ਦਾ ਸੁਪਨਾ। ਸੁਪਨਾ ਵਿੱਚ ਜੇ ਮੰਨ ਲਓ ਬਾਹਰ ਜਾਣ ਦੀ ਇੱਛਾ ਮਨ ਵਿੱਚ, ਸੁਪਨਾ ਆਏਗਾ ਮੈਂ ਤਾਂ ਕੈਨੇਡਾ ਫਿਰਦਾ ਸੀ ਰਾਤ, ਮੈਂ ਤਾਂ ਰਾਤ ਅਮੈਰੀਕਾ ਫਿਰਦਾ ਸੀ, ਮੈਂ ਤਾਂ ਰਾਤ ਇਟਲੀ ਫਿਰਦਾ ਸੀ, ਕਿਉਂਕਿ ਸੁਰਤ ਸਮੋਹਤ ਹੋ ਗਈ ਉੱਧਰ। ਇਸੇ ਤਰ੍ਹਾਂ ਇਹ ਸੁਰਤ ਜਿਹੜੇ ਪਾਸੇ ਵੀ ਲੱਗ ਜਾਏ ਲੱਗੀ ਰਹਿਣੀ, ਇਸੇ ਨੂੰ ਜਗਾਉਣ ਵਾਸਤੇ ਮਹਾਰਾਜ ਕਹਿੰਦੇ ਕਬੀਰ ਸਾਹਿਬ, ਕਬੀਰ ਜਾਗ ਲਿਹੋ ਰੇ ਮਨਾ ਜਾ, ਕਬੀਰ ਸੂਤਾ ਕਿਆ ਕਰੇ। ਬਾਣੀ ਵਿੱਚ ਹੋਰ ਵੀ ਬੜੇ ਪ੍ਰਮਾਣ ਮਿਲਦੇ, ਜਾਗ ਲਿਹੋ ਰੇ ਮਨਾ ਜਾਗ ਲਿਹੋ ਕਾਂ ਗਾਫਲ ਸੋਇਆ। ਇਸੇ ਨੀਂਦਰ 'ਚੋਂ ਉੱਠਣ ਵਾਸਤੇ ਕਹਿੰਦੇ ਮਹਾਰਾਜ ਜਾਗ, ਇਸ ਜਿਹੜੀ ਨੀਂਦ 'ਚ ਸੁੱਤੇ ਆ ਨਾ ਉੱਠ ਪਈਏ। ਫਿਰ ਸੁਰਤ ਜਦੋਂ ਜਾਗਦੀ ਇੱਕਦਮ ਹਲੂਣਾ ਹੁੰਦਾ, ਉਹ ਐਵੇਂ ਲੰਘਾਤੀ ਜ਼ਿੰਦਗੀ ਸਾਰੀ, ਇੱਕਦਮ ਜਾਗਾਂਗੇ ਕੋਈ ਸਮਾਂ ਆਏਗਾ ਫਿਰ ਪਛਤਾਵਾ ਰਹਿ ਜਾਣਾ। ਸੁਪਨਾ ਦੋ ਤਰ੍ਹਾਂ ਦਾ ਹੁੰਦਾ ਹੈ, ਸੁਪਨਾ ਦੋ ਹੈ, ਦੋ ਸੁਪਨੇ। ਇੱਕ ਸੁਪਨਾ ਉਹ ਹੈ ਜਿਹੜਾ ਅੱਖ ਬੰਦ ਕੀਤੀ ਅਤੇ ਸ਼ੁਰੂ ਹੋ ਗਿਆ, ਅੱਖਾਂ ਖੁੱਲੀਆਂ 'ਚ ਤਾਂ ਨਹੀਂ ਸੁਪਨਾ ਆਉਂਦਾ ਕਦੇ, ਅੱਖ ਬੰਦ ਕੀਤੀ ਅਤੇ ਸੁਪਨਾ ਸ਼ੁਰੂ ਹੋ ਗਿਆ, ਅੱਖ ਖੁੱਲ੍ਹ ਗਈ ਅਤੇ ਸੁਪਨਾ ਟੁੱਟ ਗਿਆ। ਅਤੇ ਇੱਕ ਆਹ ਸੁਪਨਾ ਹੈ ਸੰਸਾਰ ਸਾਰਾ। ਸਤਿ ਸੰਗਤ ਜੀ, ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕਉ ਜਾਨ। ਮਹਾਰਾਜ ਕਹਿੰਦੇ ਜਿਵੇਂ ਸੁਪਨਾ ਆਉਂਦਾ ਰਾਤ ਨੂੰ, ਇਹ ਸੰਸਾਰ ਵੀ ਸੁਪਨਾ ਹੈ। ਉਹ ਸੁਪਨਾ ਅੱਖ ਖੁੱਲ੍ਹੀ, ਅੱਖ ਬੰਦ ਹੋਈ ਅਤੇ ਸ਼ੁਰੂ ਹੋ ਗਿਆ, ਅੱਖ ਖੁੱਲ੍ਹੀ ਅਤੇ ਸੁਪਨਾ ਟੁੱਟ ਗਿਆ। ਇਹ ਸੁਪਨਾ ਉੱਦਣ ਤੋਂ ਸ਼ੁਰੂ ਹੋਇਆ ਜਿੱਦਣ ਤੋਂ ਅਸੀਂ ਦੁਨੀਆਂ 'ਚ ਆ ਕੇ ਅੱਖਾਂ ਖੋਲ੍ਹੀਆਂ, ਅਤੇ ਇਹ ਉੱਦਣ ਹੀ ਬੰਦ ਹੋ ਜਾਣਾ ਜਿੱਦਣ ਅੱਖਾਂ ਬੰਦ ਹੋ ਗਈਆਂ। ਅੱਖੋ ਸਤਨਾ
ਸ਼੍ਰੀ ਵਾਹਿਗੁਰੂ।
ਇਹ ਸੁਪਨਾ ਹੈ, ਧਰਨਾ ਪੜੋ ਗੱਜ ਕੇ। ਅਤੇ ਬੇਨਤੀ ਇਹ ਵੀ ਹੈ ਵੀ ਕੱਲ੍ਹ ਵੀ ਮੈਂ ਵੇਖਿਆ, ਪਰਸੋਂ ਵੀ ਵੇਖਿਆ, ਮੈਨੂੰ ਖਿਮਾ ਕਰਿਓ। ਦੀਵਾਨ ਬੜੇ ਲੱਗੇ ਨੇ ਪਰ ਇਕਾਗਰਤਾ ਸੰਗਤ ਬਹੁਤ ਘੱਟ ਬਣਾਉਂਦੀ ਹੈ। ਵਾਰ ਵਾਰ ਬੇਨਤੀਆਂ ਕਰਨ ਦੇ ਬਾਵਜੂਦ ਵੀ ਕਈ ਨੇ ਜਿਹੜੇ ਉੱਠ ਕੇ ਜਾਂਦੇ ਹੀ ਨੇ, ਪੰਜ ਚਾਰ ਵਿੱਚੋਂ ਜ਼ਰੂਰ ਹੋਣਗੇ ਜਿਹੜੇ ਚਲੋ ਜੀ ਚੱਲੀਏ, ਚਲੋ ਜੀ ਚੱਲੀਏ, ਬਸ ਹੁਣ ਬਥੇਰਾ ਸੁਣਦੇ ਆ, ਗਰਮੀ ਲੱਗਦੀ ਜੀ ਚੱਲੀਏ, ਇਹ ਗੱਲ ਨਹੀਂ। ਇਕਾਗਰਤਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਇਕਾਗਰਤਾ, ਫਿਰ ਮਨ ਜੁੜਦਾ। ਜਿੱਥੇ ਬੈਠੇ ਹੋ ਇਸੇ ਤਰ੍ਹਾਂ ਪਿਆਰ ਨਾਲ ਬੈਠ ਕੇ,
ਇਹ ਤਾਂ ਜਗ ਸੁਪਨੇ ਦੀ ਨਿਆਈ ਹੈ, ਉਹ ਜਿਹਨੂੰ ਮਨਾ ਸੱਚ ਜਾਣਦਾ, ਜਗ ਸੁਪਨੇ ਦੀ ਨਿਆਈ ਹੈ, ਜਿਹਨੂੰ ਮਨਾ ਸੱਚ ਜਾਣਦਾ। Yeah.
बोलो गज के जग को जान इस संसार सुपने वांगू है जिवें के परिवार का मैंबर कोई ठांदा ना आके सुपना टुट जाना कहना ओहो एवें ही राजा बनिया फिरदा सी प्या ते इत्थे ही है मैं ते अमेरिका फिरदा सी प्या ते इत्थे ही है इसे तरह एक दिन जमदूत उठाउणगे आखो सतनाम
वाहिगुरु
फिर सुपना टुट जाना है ਫਿਰ ਕਵਾਂਗੇ ਉਹ ਐਵੇਂ ਹੀ ਮੈਂ ਤੇ ਆਪਣਾ ਹੀ ਸਮਝਦਾ ਸੀ ਸਾਰਾ ਕੁਛ ਆ ਰਹਿ ਗਿਆ ਇੱਥੇ ਹੀ ਦੀਨ ਗਵਾਇਆ ਦੁਨੀ ਸਿਉਂ ਦੁਨੀ ਨਾ ਚਾਲੀ ਸਾਥ ਪਾਏ ਕੁਹਾੜਾ ਮਾਰਿਆ ਗਫਲੇ ਆਪਣੇ ਹੱਥ ਲੋੜ ਹੈ ਮਾਇਆ ਦੀ ਲੋੜ ਹੈ ਕੋਠੀਆਂ ਦੀ ਲੋੜ ਹੈ ਪ੍ਰਸ਼ਾਦੇ ਦੀ ਲੋੜ ਹੈ ਕੱਪੜੇ ਦੀ ਪਰ ਸਤਸੰਗ ਜੀ ਜਿਉਣ ਵਾਸਤੇ ਪਾਉਣਾ ਹੈ ਪਾਉਣ ਵਾਸਤੇ ਜਿਉਣਾ ਨਹੀਂ ਜਿਉਣ ਵਾਸਤੇ ਖਾਣਾ ਹੈ ਖਾਣ ਵਾਸਤੇ ਜਿਉਣਾ ਨਹੀਂ ਰਹਿਣ ਵਾਸਤੇ ਕੋਠੀ ਚਾਹੀਦੀ ਹੈ ਕੋਠੀ ਵਾਸਤੇ ਅਸੀਂ ਜਿਉਣਾ ਨਹੀਂ ਵੀ ਸਾਡੀ ਜੀਵਨ ਹੀ ਸਾਡੀ ਕੋਠੀ ਮਾਇਆ ਗੁਜਰਾਨ ਹੈ ਮਾਇਆ ਵਾਸਤੇ ਨਹੀਂ ਜਿਉਣਾ ਸਤਸੰਗ ਜੀ ਜ਼ਿੰਦਗੀ ਦੀਆਂ ਲੋੜਾਂ ਨੂੰ ਆਪਣਾ ਨਿਸ਼ਾਨਾ ਨਾ ਬਣਾਓ ਧਿਆਨ ਦਿਓ ਜ਼ਰਾ ਮੇਰੀ ਬੇਨਤੀ ਵੱਲ ਇੱਕ ਤੇ ਹੈ ਜ਼ਿੰਦਗੀ ਦੀਆਂ ਲੋੜਾਂ ਜਿਹੜੀਆਂ ਕਿ ਹਰ ਇੱਕ ਨੂੰ ਚਾਹੀਦੀਆਂ ਨੇ ਇੱਕ ਹੈ ਜ਼ਿੰਦਗੀ ਦਾ ਨਿਸ਼ਾਨਾ ਇੱਕ ਜ਼ਿੰਦਗੀ ਦਾ ਨਿਸ਼ਾਨਾ ਹੈ ਇੱਕ ਲੋੜਾਂ ਨੇ ਇਹ ਹੇਮਕੁੰਡ ਸਾਹਿਬ ਜਾਣਾ ਹੈ ਇਹ ਸਾਡਾ ਨਿਸ਼ਾਨਾ ਹੈ ਹੇਮਕੁੰਡ ਸਾਹਿਬ ਜਾਣਾ ਸਾਡਾ ਨਿਸ਼ਾਨਾ ਅਤੇ ਰਸਤੇ ਦੇ ਵਿੱਚ ਆਪਾਂ ਨੂੰ ਦਵਾਈ ਦੀ ਵੀ ਲੋੜ ਪਏਗੀ ਕੱਪੜੇ ਦੀ ਵੀ ਲੋੜ ਪਏਗੀ ਛਕਣ ਦੀ ਵੀ ਲੋੜ ਪਏਗੀ ਇਹ ਸਾਡੀ ਲੋੜ ਹੈ ਇਹਦੇ ਬਿਨਾਂ ਸਾਡਾ ਸਰਦਰ ਪਰ ਸਾਡਾ ਨਿਸ਼ਾਨਾ ਹੇਮਕੁੰਡ ਸਾਹਿਬ ਜਾਣਦਾ ਪਰ ਹੋਇਆ ਕਿ ਜੇ ਬੰਦਾ ਲੋੜ ਨੂੰ ਹੀ ਆਪਣਾ ਨਿਸ਼ਾਨਾ ਬਣਾ ਲਵੇ ਵੀ ਮੈਂ ਦੁਕਾਨ 'ਤੇ ਹੋਟਲਾਂ 'ਤੇ ਖਾ ਪੀ ਕੇ ਮੁੜ ਆਉਣਾ ਹੇਮਕੁੰਡ ਸਾਹਿਬ ਜਾ ਤੁਰ ਵੀ ਪਵੇ ਤਾਂ ਜਾਏ ਫੇਰਨਾ ਸੋਵਧਾਨੀ ਕੰਮ ਜੀਵਨ ਦਾ ਕੋਈ ਨਿਸ਼ਾਨਾ ਲਕਸ਼ ਹੈ ਸਾਡਾ ਜ਼ਿੰਦਗੀ ਦਾ ਏਮ ਹੈ ਕੋਈ ਕਾਹਦੇ ਵਾਸਤੇ ਸੰਸਾਰ 'ਚ ਆਏ ਇੱਕ ਖਾਣ ਪੀਣ ਜਿਹੜਾ ਹੈ ਕੁੱਲੀ ਜੁੱਲੀ ਅਤੇ ਗੁੱਲੀ ਤਿੰਨ ਚੀਜ਼ਾਂ ਮੰਨੇ ਨਾ ਪ੍ਰਸ਼ਾਦਾ ਰਹਿਣ ਵਾਸਤੇ ਮਕਾਨ ਪਾਉਣ ਵਾਸਤੇ ਕੱਪੜਾ ਤਿੰਨ ਚੀਜ਼ਾਂ ਦੀ ਹਰ ਇੱਕ ਮਨੁੱਖ ਨੂੰ ਲੋੜ ਹੈ ਹੁਣ ਇਹਨਾਂ ਲੋੜਾਂ ਵਾਸਤੇ ਹੀ ਆਪਾਂ ਜੇ ਸਾਰੀ ਜ਼ਿੰਦਗੀ ਲੰਘਾ ਦਈਏ ਇਹ ਕੋਈ ਚੰਗੀ ਗੱਲ ਨਹੀਂ ਇਹ ਨਹੀਂ ਵੀ ਇਹਨਾਂ ਲੋੜਾਂ ਵਾਸਤੇ ਜਿਉਣਾ ਹੈ ਸਾਰੀ ਜ਼ਿੰਦਗੀ ਖਾਂਦਾ ਰਿਹਾ ਕਮਾਉਂਦਾ ਰਿਹਾ ਲੰਘ ਗਿਆ ਸਮਾਂ ਸਾਰਾ ਨਹੀਂ ਜ਼ਿੰਦਗੀ ਦਾ ਨਿਸ਼ਾਨਾ ਕੋਈ ਹੋਰ ਹੈ ਸਾਡਾ ਇਹ ਲੋੜਾਂ ਸਾਡੀਆਂ ਜ਼ਰੂਰੀ ਨੇ, ਇਹਨਾਂ ਬਿਨਾਂ ਸਾਡਾ ਸਰਦਾ ਨਹੀਂ, ਪਰ ਲੋੜਾਂ ਨੂੰ ਜੇ ਸੀਮਤ ਰੱਖਾਂਗੇ, ਇਹਨਾਂ ਨੂੰ ਲੋੜਾਂ ਪੂਰੀਆਂ ਕਰਨ ਵਾਸਤੇ ਮਾਇਆ ਦੀ ਲੋੜ ਹੈ, ਅਤੇ ਜਿੰਨਾ ਲੋੜਾਂ ਨੂੰ ਸੀਮਤ ਰੱਖਾਂਗੇ ਓਨਾ ਖਰਚਾ ਘੱਟ ਹੋਏਗਾ, ਓਨਾ ਮਨ ਸ਼ਾਂਤ ਰਹੇਗਾ, ਓਨੀ ਮਨ ਦੀ ਭਟਕਣਾ ਖਤਮ ਹੋਏਗੀ। ਸੱਸ ਸਾਡੀ ਜ਼ਿੰਦਗੀ ਦਾ ਨਿਸ਼ਾਨਾ ਕੀ ਹੈ? ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ। ਇਹ ਸਾਡੀ ਜ਼ਿੰਦਗੀ ਦਾ ਲਕਸ਼ ਹੈ, ਇਹ ਸਾਡੀ ਜ਼ਿੰਦਗੀ ਦਾ ਅਸਲੀ ਨਿਸ਼ਾਨਾ ਹੈ, ਜਿੱਥੇ ਅਸੀਂ ਪਹੁੰਚਣਾ ਹੈ। ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈਏ ਆਸਾਰ, ਕਈ ਕਹਿੰਦੇ ਮੈਂ ਨਿਤਨੇਮ ਕਰਨਾ ਅਤੇ ਮੈਨੂੰ ਨੀਂਦਰ ਆਉਣ ਲੱਗ ਪੈਂਦੀ, ਕਈ ਕਹਿੰਦੇ ਇਹ ਗੱਲ ਠੀਕ ਹੈ, ਕਈਆਂ ਨੂੰ ਨੀਂਦਰ ਆਉਂਦੀ ਵੀ, ਬਾਣੀ ਪੜ੍ਹਨਗੇ ਨੀਂਦਰ ਆਏਗੀ, ਕਿਉਂਕਿ ਉਹਦੇ ਨਾਲ ਸ਼ਾਂਤੀ ਆਏਗੀ, ਜਦੋਂ ਮਨ ਸ਼ਾਂਤ ਹੋ ਜਾਏਗਾ ਫਿਰ ਸੁੱਖ ਦੀ ਨੀਂਦ ਸੌਂ ਜਾਂਦੇ, ਜਦੋਂ ਭਟਕਣਾ ਖਤਮ ਹੋ ਜਾਏ ਨਾ ਸਾਡੇ ਦਿਲ ਦੀ, ਜਦੋਂ ਸਾਡਾ ਮਨ ਭਟਕਦਾ ਹੈ ਨੀਂਦਰ ਨਹੀਂ ਆਏਗੀ, ਰਾਤ ਨੂੰ ਸੁੱਤੇ ਪਏ ਵੀ ਕਦੇ ਇੱਧਰ ਨੂੰ ਪਾਸਾ ਕਦੇ ਇੱਧਰ ਨੂੰ ਪਾਸਾ, ਇਹ ਨਿਸ਼ਾਨੀ ਹੈ ਨੀਂਦ ਨਾ ਆਵੇ, ਮਨ ਦੁਖੀ ਹੈ, ਕੋਈ ਕਾਰਨ ਹੋਏਗਾ ਜਿਹੜੀ ਨੀਂਦ ਨਹੀਂ ਆ ਰਹੀ ਰਾਤ ਨੂੰ। ਪਰ ਜੇ ਮਨ ਸ਼ਾਂਤ ਹੋਏਗਾ ਬਿਸਤਰੇ 'ਤੇ ਸੌਣ ਦੀ ਦੇਰ ਹੈ, ਨਾਲ ਦੀ ਨਾਲ ਨੀਂਦ ਆ ਜੂ। ਬਿਲਕੁਲ ਇਸੇ ਤਰ੍ਹਾਂ ਜਦੋਂ ਨਿਤਨੇਮ ਕਰਦੇ ਹਾਂ, ਬਾਣੀ ਪੜ੍ਹਦੇ ਹਾਂ ਨਾ, ਸਾਡਾ ਮਨ ਸ਼ਾਂਤ ਹੋ ਜਾਂਦਾ ਇੱਕਦਮ, ਫਿਰ ਨੀਂਦ ਆਉਂਦੀ। ਡਾਕਟਰ ਵੀ ਕਹਿੰਦੇ ਨੇ ਉਸ ਸਮੇਂ ਸਤ ਸੰਗਤ ਬਲੱਡ ਡਾਊਨ ਹੋ ਜਾਂਦਾ, ਜਦੋਂ ਉਹ ਸੁਸਤੀ ਜੀ ਹੁੰਦੀ ਹੈ ਨਾ, ਅੱਖਾਂ ਬੰਦ ਹੁੰਦੀਆਂ ਨੇ, ਜਿਵੇਂ ਸਿਰ ਭਾਰਾ ਭਾਰਾ ਹੋ ਗਿਆ ਜੀ, ਉਦੋਂ ਕੋਈ ਜੁਗਤੀ ਦੱਸਣ ਵਾਲਾ ਮਿਲ ਜੇ ਉਸੇ ਤੋਂ ਹੀ ਸਮਾਧੀ ਬਣ ਜੂ, ਆਖੋ ਸਤਨਾਮ, ਉਸੇ ਤੋਂ ਹੀ ਸਮਾਧੀ ਬਣ ਜੂ, ਅਤੇ ਪੰਜ ਪੰਜ ਘੰਟੇ ਫਿਰ ਉਸੇ ਆਨੰਦ 'ਚ ਬੈਠੇ ਰਹਾਂਗੇ, ਪਤਾ ਹੀ ਨਹੀਂ ਲੱਗਣਾ ਕਿੱਥੇ ਬੈਠੇ, ਅੱਠ ਅੱਠ ਘੰਟੇ ਇੱਥੇ ਵੇਖ ਲਓ, 15 ਮਿੰਟ ਹੋ ਗਏ, ਅੱਧਾ ਘੰਟਾ ਹੋ ਗਿਆ, ਗੋਡੇ 30 ਡਿਗਰੀ 'ਤੇ, ਹੋਰ ਅੱਧੇ ਘੰਟੇ ਨੂੰ ਵੇਖ ਲਓ 60 ਡਿਗਰੀ 'ਤੇ, ਅੱਧਾ ਘੰਟਾ ਹੋਰ ਲੰਘਣ ਦਿਓ 90 ਡਿਗਰੀ 'ਤੇ, ਗੋਡੇ ਇੱਥੇ ਵੇਖ ਲਓ ਕੀ ਬਣਦਾ ਸਾਡਾ, ਕਿਉਂਕਿ ਅਸੀਂ ਇਸ ਪਾਸੇ ਪਏ ਹੀ ਨਹੀਂ, ਅਜੇ ਅਭਿਆਸ ਕਰਨਾ ਸ਼ੁਰੂ ਹੀ ਨਹੀਂ ਕੀਤਾ, ਕਦੇ ਚੌਂਕੜਾ ਮਾਰ ਕੇ ਬਵਾਂਗੇ ਤਾਂ ਹੀ ਆਨੰਦ ਆਏਗਾ। ਕਾਰ ਵਿਹਾਰ ਕਰੋ, ਖੇਤੀਆਂ ਕਰੋ, ਨੌਕਰੀਆਂ ਕਰੋ, ਬਾਹਰਲੇ ਦੇਸ਼ਾਂ 'ਚ ਜਾਓ, ਪੈਸਾ ਕਮਾਓ, ਬੱਚੇ ਪਾਲੋ, ਇਦੂ ਸੌਖਾ ਰਾਹ ਕੋਈ ਨਹੀਂ ਜਿਹੜਾ ਮਹਾਰਾਜ ਨੇ ਸਾਨੂੰ ਦੱਸਿਆ, ਪਰ ਸਮੇਂ 'ਚੋਂ ਸਮਾਂ ਕੱਢ ਕੇ ਮਾਰ ਕੇ ਚੌਂਕੜਾ 10 ਮਿੰਟ, 15 ਮਿੰਟ, 20 ਮਿੰਟ, ਅੱਧਾ ਘੰਟਾ ਜ਼ਰੂਰ ਜੁੜਿਆ ਕਰੋ, ਜਿਹਦੇ ਨਾਲ ਸਾਡੇ ਮਨ ਨੂੰ ਸ਼ਾਂਤੀ ਆਉਂਦੀ। ਬਾਹਰਲੇ ਦੇਸ਼ਾਂ ਵਿੱਚੋਂ ਮੈਂ ਵੇਖਦਾ ਕਈ ਲੋਕਾਂ ਦੇ ਫੋਨ ਆਉਂਦੇ ਸੰਗਤਾਂ ਦੇ, ਦੱਸਣਗੇ ਬਾਬਾ ਜੀ ਪੈਸਾ ਬੜਾ ਹੈ ਪਰ ਇੱਥੇ ਜੀਅ ਨਹੀਂ ਲੱਗਦਾ ਸਾਡਾ, ਇੱਥੇ ਰਹਿਣ ਨੂੰ ਸਾਡਾ ਜੀਅ ਨਹੀਂ ਕਰਦਾ, ਫਸ ਗਏ ਹਾਂ ਇੱਥੇ ਆ ਕੇ, ਕਈ ਇਹੋ ਜਿਹੇ ਵੀ ਹੁੰਦੇ ਨੇ, ਬੜੇ ਦੁਖੀ ਹਾਂ ਅਸੀਂ, ਬਾਹਰਲੇ ਦੇਸ਼ਾਂ 'ਚ ਸੁੱਖ ਹੁੰਦਾ ਫਿਰ ਬਾਹਰਲੇ ਸਾਰੇ ਸੁਖੀ ਹੋਣੇ ਸੀ ਅੱਜ, ਪਰ ਉਹ ਵੀ ਦੁਖੀ ਨੇ, ਕੀ ਗੱਲ ਹੈ ਤੁਹਾਨੂੰ, ਪੈਸਾ ਬੜਾ ਜੀ ਇੱਥੇ ਪਿਆਰ ਨਹੀਂ ਹੈ, ਦਿਨ ਰਾਤ ਹੀ ਫਿਰਦੇ ਰਹਿੰਦੇ ਹਾਂ ਜੀ, ਜਿੰਨਾ ਕਮਾ ਲਿਆ ਉਹਨਾਂ ਖਾ ਲਿਆ, ਅਸਲੀ ਆਨੰਦ ਕਿਹੜਾ ਹੈ? ਠੀਕ ਹੈ ਬਾਹਰਲੇ ਦੇਸ਼ ਜਾਣ ਦਾ ਏਮ ਇਹੀ ਨਹੀਂ ਰੱਖਣਾ ਮੈਂ ਅਮੈਰੀਕਾ ਜਾਣਾ ਕੈਨੇਡਾ ਜਾਣਾ, ਨਹੀਂ, ਠੀਕ ਹੈ ਇੱਥੇ ਵੀ ਜਾਓ, ਪਰ ਜ਼ਿੰਦਗੀ ਦਾ ਲਕਸ਼ ਕੀ ਹੈ? ਮੈਂ ਇੱਕ ਦਿਨ ਗੁਰੂ ਨਾਨਕ ਦੀ ਪੁਰੀ 'ਚ ਜਾਣਾ, ਇੱਕ ਦਿਨ ਮੈਂ ਜਾਣਾ। ਇੱਕ ਦਿਨ ਮੈਂ ਜਾਣਾ ਹੈ, ਅਤੇ ਜਿਨ੍ਹਾਂ ਨੇ ਟਿਕਟ ਲੈ ਲਈ, ਜਿਹੜੇ ਗੁਰੂ ਕੇ ਜਹਾਜ਼ 'ਤੇ ਚੜ੍ਹ ਗਏ, ਇੱਕ ਦਿਨ ਪਾਰ ਹੋ ਜਾਣਗੇ। ਸਾਗਰ ਮੈਂ ਬੋਹਿਤ ਪਾਇਓ, ਹਰ ਨਾਨਕ ਕਰੀ ਕਿਰਪਾ ਕਿਰਪਾਲੇ। ਸਤਿਗੁਰਾਂ ਨੇ ਮਿਹਰ ਕਰ ਦੇਣੀ ਹੈ, ਪਰ ਸ਼ਰਤ ਇਹ ਹੈ ਭਾਵਨਾ ਹੋਵੇ ਸਾਡੇ ਅੰਦਰ, ਸ਼ਰਧਾ ਹੋਵੇ, ਇਹ ਸ਼ਰਧਾ ਦਾ ਵਿਸ਼ਾ ਹੈ, ਪ੍ਰੇਮ ਦਾ ਵਿਸ਼ਾ ਹੈ, ਇਹ ਗੁਰਮਾਲੇ ਦੇਣੇ ਜਾਂ ਪੈਸੇ ਦੇ ਕੇ ਨਹੀਂ ਰੱਬ ਖੁਸ਼ ਹੋ ਜਾਂਦਾ, ਇਹ ਤਾਂ ਪ੍ਰੇਮ ਦਾ ਵਿਸ਼ਾ ਹੈ, ਪ੍ਰੇਮ ਦਾ। ਮਨ ਸਾਫ਼ ਕਰੀਏ, ਜਿਵੇਂ ਕਿ ਕੱਪੜਾ ਮੈਲਾ ਹੋ ਜਾਏ, ਕੱਪੜਾ ਖਰਾਬ ਹੋ ਜਾਏ, ਕਹਿੰਦੇ ਇਹਨੂੰ ਸਾਬਣ ਲਾ ਕੇ ਧੋ ਲਓ, ਧਿਆਨ ਦਿਓ ਕੱਪੜਾ ਧੋਣਾ ਹੋਵੇ ਨਾ, ਕੱਪੜੇ 'ਚ ਮੈਲ ਭਰੀ ਹੈ ਅਤੇ ਸਾਬਣ ਦੀ ਲੋੜ ਪੈਣੀ ਹੈ, ਪਾਣੀ ਦੀ ਲੋੜ ਪੈਣੀ ਹੈ, ਅਤੇ ਇੱਕ ਧਿਆਨ ਨਾਲ ਕੱਪੜੇ ਧੋਣੇ ਪੈਣਗੇ, ਪਾਣੀ ਵੀ ਚਾਹੀਦਾ ਅਤੇ ਜਿਹੜੀ ਸਾਬਣ ਹੈ ਉਹ ਵੀ ਵਧੀਆ ਕੁਆਲਿਟੀ ਦੀ ਚਾਹੀਦੀ ਹੈ, ਜਿਹੜੀ ਮੈਲ ਕੱਢਣ ਵਾਲੀ ਹੋਵੇ। ਕਈ ਅੱਜ ਕੱਲ੍ਹ ਇਹੋ ਜਿਹੀਆਂ ਫੈਕਟਰੀਆਂ ਨੇ ਉਹ ਮੈਲ ਹੋਰ ਜਮਾ ਦਿੰਦੇ ਨੇ, ਪੱਕੀ ਕਰ ਦਿੰਦੇ ਨੇ, ਸਾਬਣ ਵੀ ਇਹੋ ਜਿਹੇ ਗਏ ਕਈ। ਅਤੇ ਇੱਕ ਗੱਲ ਹੋਰ ਹੈ, ਇੱਕ ਬੀਬੀ ਕੱਪੜੇ ਧੋ ਰਹੀ ਹੋਵੇ, ਨਾਲ ਇੱਕ ਬੀਬੀ ਆ ਕੇ ਬਹਿ ਜੇ ਕੋਲ, ਉਹ ਗੱਲੀ ਲੱਗ ਗਈ, ਕੱਪੜਾ ਕਿਸੇ ਪਾਸੇ ਹੋਰ ਚਲਿਆ ਗਿਆ, ਉਹ ਧਰਤੀ 'ਤੇ ਘਸਾਈ ਜਾਂਦੀ ਸਾਬਣ ਫਰਸ਼ 'ਤੇ ਹੀ, ਸੁਰਤੀ ਟੁੱਟ ਗਈ ਨਾ। ਇਹ ਪ੍ਰਮਾਣ ਹੈ ਸਮਝਾਉਣ ਵਾਸਤੇ। ਮਹਾਰਾਜ ਜੀ ਕਹਿੰਦੇ ਨੇ ਰੋਜ਼ ਨਹੀਂ ਪੜ੍ਹਦੇ, ਭਰੀਏ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੁਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ। ਅੱਗੇ ਫਿਰ ਗੱਲ ਆ ਗਈ, ਭਰੀਏ ਮੱਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਮੱਤ ਭਰ ਗਈ ਸਾਡੀ ਪਾਪਾਂ ਨਾਲ, ਇਹ ਕਿਵੇਂ ਸਾਫ਼ ਹੋਏਗੀ, ਇਹ ਕਿਵੇਂ ਸਾਫ਼ ਹੋਣੀ ਹੈ, ਇਹਦਾ ਵੀ ਤਰੀਕਾ ਹੈ। ਸਤ ਸੰਗਤ ਜੀ, ਦੋ ਚੀਜ਼ਾਂ ਦੀ ਲੋੜ ਹੈ, ਪਾਣੀ ਦੀ ਵੀ ਲੋੜ ਹੈ, ਸਾਬਣ ਦੀ ਵੀ ਲੋੜ ਹੈ। ਬਾਣੀ ਨੇ ਸਾਡਾ ਮਨ ਸਾਫ਼ ਕਰਨਾ ਹੈ, ਅਤੇ ਪ੍ਰੇਮ ਦਾ ਪਾਣੀ ਹੋਵੇ। ਆਖੋ ਸਤਨਾਮ, ਪ੍ਰੇਮ ਦਾ ਪਾਣੀ ਪ੍ਰੇਮ ਨਾਲ, ਅਤੇ ਬਾਣੀ ਪੜ੍ਹੀਏ ਪ੍ਰੇਮ ਨਾਲ, ਮਨ ਸਾਫ਼ ਹੋਏਗਾ। ਸਾਬਣ ਅਤੇ ਪਾਣੀ ਦੀ ਦੋ ਚੀਜ਼ਾਂ ਦੀ ਲੋੜ ਹੈ ਨਾ ਕੱਪੜੇ ਨੂੰ ਸਾਫ਼ ਕਰਨ ਲਈ। ਪਾਣੀ ਪ੍ਰੇਮ ਦਾ ਪਾਣੀ ਵਰਤਣਾ ਹੈ, ਪਾਣੀ ਤੋਂ ਬਿਨਾਂ ਗੱਲ ਨਹੀਂ ਬਣਨੀ। ਕੱਪੜਾ ਲੱਗਿਆ ਧੋਣ, ਸਾਬਣ ਵੀ ਵਧੀਆ ਕੁਆਲਿਟੀ ਦਾ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਹੋਰ ਕੀ ਚਾਹੀਦਾ। ਧੁਰ ਦਰਗਾਹ ਦੀ ਬਾਣੀ, ਅਕਾਲੀ ਬਾਣੀ, ਅਕਾਲੀਆਂ ਦੀ ਬਾਣੀ ਨਹੀਂ, ਅਕਾਲ ਪੁਰਖ ਦੀ ਬਾਣੀ ਹੈ। ਗੁਰੂ ਸਤਨਾਮ
ਵਾਹਿਗੁਰੂ,
ਉਹਦੀ ਬਾਣੀ। ਅਕਾਲੀ ਕੌਣ ਨੇ? ਜਿਹੜੇ ਅਕਾਲ ਨਾਲ ਜੁੜੇ ਹੋਏ ਨੇ। ਇਹ ਹੁਣ ਪਤਾ ਨਹੀਂ ਵੀ ਕਿਹੜੇ ਜੁੜੇ ਨੇ, ਕਿਹੜੇ ਨਹੀਂ ਜੁੜੇ। ਅਕਾਲੀ ਉਹ ਨੇ ਜਿਹੜੇ ਅਕਾਲ ਦੇ ਹੁਕਮ 'ਚ ਚੱਲਦੇ ਨੇ, ਅਕਾਲੀ ਉਹ ਨੇ ਜਿਹੜੇ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਦੇ। ਆਖੋ ਸਤਨਾਮ
ਵਾਹਿਗੁਰੂ।
ਇਹ ਹੁਣ ਮਹਾਰਾਜ ਜਾਣਦੇ ਨੇ ਵੀ ਕੌਣ ਨੇ। ਚਲੋ ਆਓ, ਇੱਧਰ ਨਹੀਂ ਜਾਣਾ। ਜਿਹੜੇ ਅਕਾਲ ਪੁਰਖ ਨੂੰ ਮੰਨਣ ਵਾਲੇ ਨੇ, ਉਹ ਸਾਰੇ ਹੀ ਅਕਾਲ ਦੇ ਪੁਜਾਰੀ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ ਦਿਦਾਰ ਖਾਲਸੇ। ਸੋ ਸਾਧ ਸੰਗਤ, ਅਕਾਲ ਦੇ ਪੁਜਾਰੀ ਬਣਨਾ ਹੈ। ਹੁਣ ਜਿਵੇਂ ਉਹ ਬੀਬੀ ਕੋਈ ਆਵੇ ਅਤੇ ਉਹਦੇ ਨਾਲ ਗੱਲਾਂ ਲੱਗ ਜੇ ਕਰਨ, ਸਾਬਣ ਧਰਤੀ 'ਤੇ ਘਸਾਈ ਜਾਏ, ਉਹ ਕੰਮ ਹੈ ਸਾਡਾ। ਅਸੀਂ ਸਾਬਣ ਵੀ ਚੁੱਕੀ ਫਿਰਦੇ ਹਾਂ, ਬਾਣੀ ਧੋਣ ਵੀ ਲੱਗ ਪੈਂਦੇ ਹਾਂ ਮੱਤ ਇੱਥੇ ਆ ਕੇ, ਪਰ ਹੋਰ ਪਾਸੇ ਧਿਆਨ ਚੱਲਿਆ ਗਿਆ, ਗੱਲਾਂ ਹੋਰ ਨਾਲ ਮਾਰਨ ਲੱਗ ਗਏ, ਸੁਰਤੀ ਟੁੱਟ ਗਈ, ਉਹ ਹੋਰ ਹੀ ਕਿਤੇ ਘਸਾ ਰਹੇ ਆ। ਧਰਤੀ 'ਤੇ ਜਿਵੇਂ ਸਾਬਣ ਘਸਾ ਰਹੇ ਹਾਂ ਨਾ, ਕੱਪੜਾ ਸਾਫ਼ ਕਿਵੇਂ ਹੋਏਗਾ? ਬਾਣੀ 'ਤੇ ਪੜ੍ਹੀ ਜਾ ਰਹੀ ਹੈ, ਜੀਭ 'ਤੇ ਬੋਲ ਰਹੀ ਹੈ, ਸਾਫ਼ ਕਰਨ ਲੱਗੇ ਹਾਂ ਮੱਤ ਆਪਣੀ, ਜੀਭ 'ਤੇ ਬੋਲ ਰਹੀ ਹੈ, ਕੰਨ ਸੁਣ ਰਹੇ ਨੇ, ਪਰ ਸੁਰਤ ਹੈ ਹੀ ਨਹੀਂ ਨਾਲ। ਸੁਰਤ ਕਿਤੇ ਹੋ ਰਹੀ ਫਿਰਦੀ, ਕੱਪੜਾ 'ਤੇ ਕਿਤੇ ਹੋਰ ਹੀ ਪਿਆ, ਫਿਰ ਪਾਣੀ 'ਤੇ ਸਾਬਣ ਦਾ ਕੀ ਫਾਇਦਾ? ਕੋਈ ਸਤਨਾਮ
ਵਾਹਿਗੁਰੂ।
ਸੁਰਤ ਜੁੜੇਗੀ ਫਿਰ ਗੱਲ ਬਣੇਗੀ, ਸੁਰਤ ਹੈ ਹੀ ਨਹੀਂ, ਸ਼ਬਦ ਦੀ ਚੋਟ ਵੱਜ ਰਹੀ ਹੈ, ਬਾਣੀ ਨਾਲ ਸਾਫ਼ ਹੋ ਰਿਹਾ, ਪਰ ਸਾਧ ਸੰਗਤ ਸੁਰਤ 'ਤੇ ਕਿਤੇ ਹੋਰ ਹੀ ਫਿਰਦੀ, ਫਿਰ ਇਕਾਗਰਤਾ ਕਿੱਦਾਂ ਬਣੇਗੀ? ਕੱਲ੍ਹ ਮੈਂ ਇੱਕ ਬੇਨਤੀ ਸ਼ੁਰੂ ਕੀਤੀ ਸੀ, ਉਹ ਵਿੱਚ ਹੀ ਰਹਿ ਗਈ, ਭਾਈ ਗੋਪਾਲੇ ਦੀ। ਜਿਹੜੀਆਂ ਸੰਗਤਾਂ ਹਾਜ਼ਰ ਸੀ ਉਹਨਾਂ ਨੂੰ ਪਤਾ ਹੈ, ਛੇਵੇਂ ਪਾਤਸ਼ਾਹ ਨੇ ਬਚਨ ਕੀਤਾ, ਕਹਿੰਦੇ ਉੱਠੇ ਕੋਈ ਸਾਨੂੰ ਜਪਜੀ ਸਾਹਿਬ ਦਾ ਪਾਠ ਸੁਣਾਵੇ, ਅਤੇ ਸੁਣਾਵੇ ਸ਼ੁੱਧ, ਜਿਹੜਾ ਪਾਠ ਸੁਣਾਏਗਾ ਮੂੰਹ ਮੰਗੀਆਂ ਮੁਰਾਦਾਂ ਪਾਏਗਾ। ਸੁਣਾਵੇ ਕੋਈ ਜਪਜੀ ਸਾਹਿਬ ਦਾ ਪਾਠ? ਸਾਰੇ ਡਰ ਕੇ ਕਹਿੰਦੇ ਕਿਹੜਾ ਸੁਣਾਵੇ, ਮਹਾਰਾਜ ਨੂੰ ਪਾਠ ਸੁਣਾਉਣ ਦੀ ਹਿੰਮਤ ਕਿਹੜਾ ਕਰੇ? ਕਿਸੇ ਦੀ ਹਿੰਮਤ, ਪਾਠ ਸੁਣਾਉਣ ਦੀ ਕਿਸੇ ਦੀ ਹਿੰਮਤ ਨਹੀਂ ਪੈ ਰਹੀ। ਹੁਣ ਸਾਧ ਸੰਗਤ, ਮੂੰਹ ਮੰਗੀਆਂ ਮੁਰਾਦਾਂ ਪਾਏਗਾ ਜਿਹੜਾ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਏਗਾ। ਉੱਠਿਆ ਭਾਈ ਗੋਪਾਲਾ, ਹੱਥ ਜੋੜੇ ਗਲ 'ਚ ਪਾਇਆ ਪੱਲਾ, ਸਿਰ ਝੁਕਾ ਕੇ ਕਹਿੰਦਾ ਸੱਚੇ ਪਾਤਸ਼ਾਹ ਕਰਵਾਉਣਾ ਤੁਸੀਂ ਆਪ ਹੈ, ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ। ਮਹਾਰਾਜ ਕਹਿੰਦੇ ਕਰ ਫਿਰ ਸ਼ੁਰੂ। ਹੁਣ ਸ਼ੁਰੂ ਕਰ ਲਿਆ ਜਪਜੀ ਸਾਹਿਬ ਦਾ ਪਾਠ, ਮਹਾਰਾਜ ਨੇ ਆਪਣੇ ਤੋਂ ਉੱਚਾ ਬਿਠਾਇਆ ਪਾਠ ਕਰਨ ਵਾਲੇ ਨੂੰ ਉੱਚਾ। ਕਈ ਵਾਰੀ ਪਤਾ ਕੀ ਹੁੰਦਾ, ਪਰਿਵਾਰ ਵਿੱਚ ਬਾਕੀ ਸਾਰੇ ਮੈਂਬਰ ਉੱਤੇ ਪਲੰਘਾਂ 'ਤੇ ਬੈਠੇ ਨੇ, ਇੱਕ ਥੱਲੇ ਬਹਿ ਕੇ ਜਪਜੀ ਸਾਹਿਬ ਦਾ ਪਾਠ ਗੁਟਕਾ 'ਚ ਫੜ ਕੇ ਲੱਗਿਆ, ਫਿਰ ਪੋਥੀ ਸਾਹਿਬ ਕਹਿ ਲਓ, ਉੱਧਰੋਂ ਕਈ ਉੱਤੇ ਬੈੱਡਾਂ 'ਤੇ ਸੁੱਤੇ ਪਏ ਆਰਾਮ ਕਰਦੇ ਨੇ ਜਾਂ ਬੈਠੇ ਨੇ। ਇਹਦੇ 'ਚ ਬਾਣੀ ਦੀ ਬੇਅਦਬੀ ਹੈ, ਜਦੋਂ ਪਾਠ ਕਰਨਾ ਹੈ ਨਾ ਪਾਠ ਕਰਨਾ ਹੈ ਤੇ ਸਤਸੰਗ ਉੱਚੀ ਜਗ੍ਹਾ ਬੈਠ ਕੇ, ਕਿਉਂਕਿ ਇਹਦੇ 'ਚ ਸਾਡਾ ਨਹੀਂ ਬਾਣੀ ਦਾ ਸਤਿਕਾਰ ਹੈ। ਜਦੋਂ ਕਦੇ ਬੈੱਡ 'ਤੇ ਬਹਿ ਕੇ ਪਾਠ ਕਰੋਗੇ ਗੁਟ ਪੋਥੀ ਸਾਹਿਬਾਂ 'ਚ ਪੜ੍ਹ ਕੇ, ਜਾਂ ਮੰਜੇ 'ਤੇ ਬਹਿ ਕੇ ਪਾਠ ਕਰੋਗੇ, ਸਿਰਾਣੇ ਵਾਲੇ ਪਾਸੇ ਪੋਥੀ ਸਾਹਿਬ ਹੋਵੇ, ਅਸੀਂ ਪਵਾਨ ਵਾਲੇ ਪਾਸੇ ਬੈਠੇ ਹੋਈਏ, ਉਹ ਸਿਰਾਣੇ ਵਾਲੇ ਪਾਸੇ ਹੋਵੇ ਪੋਥੀ ਸਾਹਿਬ ਫੜੀ ਹੋਈ, ਅਤੇ ਜਦੋਂ ਵੀ ਕੋਈ ਪਾਠ ਕਰਦਾ ਹੋਵੇ ਇਹ ਮਰਿਆਦਾ ਹੈ, ਉਹਦੇ ਅੱਗੋਂ ਦੀ ਨਹੀਂ ਲੰਘਣਾ ਕਦੇ। ਜੇ ਕੋਈ ਪੜ੍ਹਿਆ ਹੋਏਗਾ ਨਾ ਕਿਸੇ ਟਕਸਾਲ 'ਚੋਂ, ਉਹਨੇ ਉਸੇ ਸਮੇਂ ਟੋਕ ਦੇਣਾ ਜੇ ਅੱਗੋਂ ਦੀ ਲੰਘ ਗਿਆ ਬਾਣੀ ਦੇ, ਪਾਠ ਕਰਦਾ ਕੋਈ ਉਹਦੇ ਅੱਗੋਂ ਦੀ ਨਹੀਂ ਲੰਘਣਾ ਕਦੇ ਵੀ, ਇਹ ਧਿਆਨ ਰੱਖੀਦਾ। ਅਤੇ ਜਦੋਂ ਵੀ ਕੋਈ ਗੁਰਮੁਖ ਪਾਠ ਦੀ ਸੰਥਿਆ ਕਰਾਉਂਦੇ ਨੇ, ਉਹ ਆਪ ਨੀਵੀਂ ਜਗ੍ਹਾ 'ਤੇ ਬਹਿਣਗੇ, ਸੰਥਿਆ ਕਰਨ ਵਾਲੇ ਉੱਚੀ ਜਗ੍ਹਾ 'ਤੇ ਬਹਿਣਗੇ, ਉੱਚੀ ਜਗ੍ਹਾ 'ਤੇ ਪੋਥੀਆਂ ਲੈ ਕੇ ਬਹਿੰਦੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ, ਉਹ ਆਪ ਮਹਾਰਾਜ ਜੀ ਨੀਵੇਂ ਬਹਿ ਗਏ, ਆਪਣਾ ਆਸਣ ਨੀਵਾਂ, ਭਾਈ ਗੋਪਾਲੇ ਦਾ ਆਸਣ ਉੱਚਾ, ਲੱਗ ਪਿਆ ਜਪਜੀ ਸਾਹਿਬ ਦਾ ਪਾਠ ਸੁਣਾਉਣ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਪਾਠ ਚੱਲ ਰਿਹਾ, ਬੜਾ ਆਨੰਦ ਆਇਆ, ਮਹਾਰਾਜ ਬੜੇ ਖੁਸ਼ ਹੋਏ। ਸਤਿਗੁਰ ਕਹਿੰਦੇ ਨੇ ਸਮਾਪਤੀ ਹੋਣ ਵਾਲੀ ਹੈ, ਅਤੇ ਗੋਪਾਲੇ ਨੂੰ ਕੀ ਦਈਏ, ਘੋੜੇ ਦੇ ਦਈਏ। ਮਹਾਰਾਜ ਕਹਿੰਦੇ ਇਹ ਕੀ ਚੀਜ਼ ਹੋਈ, ਭੇਟ ਆ, ਐਡੀ ਵੱਡੀ ਬਾਣੀ ਦੀ ਭੇਟ ਆ, ਘੋੜੇ ਨਹੀਂ, ਫਿਰ ਹਾਥੀ ਦੇ ਦਈਏ ਕੋਈ, ਇਹਦਾ ਵੀ ਕੀ ਫਾਇਦਾ। ਫਿਰ ਮਹਾਰਾਜ ਜੀ ਕਹਿੰਦੇ ਇਹਨੂੰ ਕੋਈ ਮਹਿਲ ਦੇ ਦਈਏ, ਨਹੀਂ, ਮਾਇਆ ਦੇ ਦਈਏ, ਨਹੀਂ, ਜਿਹੜੀ ਵੀ ਚੀਜ਼ ਸੋਚਿਆ ਕਰਨ, ਇਹ ਤਾਂ ਛੋਟੀ ਹੈ, ਬਾਣੀ ਦੀ ਭੇਟ ਆ, ਛੋਟੀ ਹੈ। ਲਾਸਟ ਵਿੱਚ ਮਹਾਰਾਜ ਜੀ ਕਹਿੰਦੇ ਇੰਜ ਕਰਨੇ ਆ, ਇਹਨੂੰ ਆਪਣੀ ਗੱਦੀ ਕੋਈ ਦੇ ਦਿੰਦੇ, ਖੁਸ਼ ਹੋ ਕੇ। ਇਹ ਸ਼ੁੱਧ ਪਾਠ ਸੁਣਾ ਰਿਹਾ, ਗੋਪਾਲੇ ਨੂੰ ਗੱਦੀ ਦੇ ਦਿੰਦੇ ਆਪਣੀ। ਉਹ ਪਾਠ ਕਰਦਾ ਗਿਆ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੀ ਗੱਦੀ ਤੋਂ ਥੋੜ੍ਹਾ ਥੋੜ੍ਹਾ ਖਿਸਕਣ ਲੱਗ ਗਏ ਥੱਲੇ, ਵੀ ਸਮਾਪਤੀ ਕਰੇ, ਅੱਜ ਤੋਂ ਇਹਦਾ ਆਸਣ, ਇਹ ਮੇਰਾ ਨਹੀਂ ਇਹਦਾ। ਇੰਨੇ ਖੁਸ਼ ਹੋ ਗਏ ਭਾਈ ਗੋਪਾਲਾ, ਸਤਸੰਗ ਪਾਠ ਕਰਦਾ 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 32ਵੀਂ ਪੌੜੀ 'ਤੇ ਆਇਆ ਨਾ, ਤਾਂ ਸੋਚਣ ਲੱਗ ਪਿਆ, ਮਹਾਰਾਜ ਨੇ ਮੈਨੂੰ ਪੁੱਛਣਾ ਹੈ ਵੀ ਕੀ ਚਾਹੀਦਾ, ਸੁਰਤ ਨਿਕਲ ਗਈ ਥੱਲੇ, ਕੱਪੜਾ ਪਾਸੇ ਹੋ ਗਿਆ, ਸਾਬਣ ਘਸ ਰਹੀ ਹੈ, ਕੋ ਸਤਨਾ
ਵਾਹਿਗੁਰੂ,
ਸਾਬਣ ਘਸ ਰਹੀ ਹੈ, ਕੱਪੜਾ ਪਾਸੇ ਹੋ ਗਿਆ, ਫਿਰ ਸਾਫ਼ ਕੀ ਹੋ, ਉੱਥੇ ਥੱਲੇ ਹੀ ਫਰਸ਼ 'ਤੇ ਹੀ ਸਾਬਣ ਘਸ ਰਹੀ ਹੈ, ਬਾਣੀ ਪੜ੍ਹੀ ਜਾ ਰਹੀ ਹੈ, ਸੁਣ ਵੀ ਰਹੇ ਹਾਂ, ਸੁਰਤੀ ਹੈ ਹੀ ਨਹੀਂ, ਫਿਰ ਸਾਫ਼ ਕਿਵੇਂ ਹੋਵੇਗਾ ਮਨ ਸਕਦਾ। ਭਰੀਏ ਮਤ ਪਾਪਾਂ ਕੈ ਸੰਗ, ਮਤ ਸੁਰਤੀ ਉਹ ਧੋਪੈ ਨਾ ਵੈ ਕੇ ਰੰਗ, ਫਿਰ ਕਿੱਦਾਂ ਮਨ ਸਾਫ਼ ਹੋਊ ਸਾਡਾ। ਹੋਇਆ ਕੀ, ਕਹਿੰਦਾ ਸਮਾਪਤੀ ਹੋਣ ਵਾਲੀ ਹੈ ਅਤੇ ਮਹਾਰਾਜ ਨੇ ਮੈਨੂੰ ਪੁੱਛਣਾ ਹੈ, ਦੱਸ ਕੇ ਤੈਨੂੰ ਕੀ ਚਾਹੀਦਾ। ਟਾਈਮ 'ਤੇ ਕਹਿੰਦਾ ਮੈਂ ਕੀ ਮੰਗਾਂਗਾ, ਟਾਈਮ 'ਤੇ ਫਿਰ ਮੈਂ ਕਿਹੜੀ ਚੀਜ਼ ਮੰਗਾਂਗਾ, ਇਹਦੇ ਨਾਲੋਂ ਚੰਗਾ ਪਹਿਲਾਂ ਹੀ ਸੋਚ ਲਾਂ ਵੀ ਕੀ ਮੰਗਣਾ ਹੈ, ਬਾਅਦ ਵਿੱਚ ਫਿਰ ਗੱਲ ਨਹੀਂ ਬਣਨੀ, ਪਹਿਲਾਂ ਹੀ ਸੋਚ ਲਾਂ। ਮਨ 'ਚ ਕੀ ਸੋਚਦਾ, ਫੁਰਨਾ ਕੀ ਆਇਆ, ਕਹਿੰਦਾ ਉਹ ਕਾਬਲ ਤੋਂ ਇੱਕ ਸਿੱਖ ਆਇਆ, ਉਹ ਘੋੜੇ ਲਿਆਇਆ ਦੋ, ਉਹਦੇ ਵਿੱਚੋਂ ਇੱਕ ਘੋੜਾ ਸਮੇਤ ਕਾਠੀ ਦੇ ਦੇ ਦੇਣ, ਜੇ ਉਹਦੇ 'ਚ ਬਹਿ ਗਿਆ ਤਾਂ ਸਵਰਗਾਂ ਦਾ ਹੀ ਝੂਟਾ ਆ ਜੂ। ਬਸ ਘੋੜੇ 'ਚ ਚਲੀ ਗਈ ਸੁਰਤੀ, ਘੋੜੇ 'ਚ ਸਤਸੰਗ ਜੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਥੇ ਹੀ ਰੁਕ ਗਏ, ਉੱਥੇ ਹੀ। ਜਦੋਂ ਸਮਾਪਤੀ ਹੋਈ ਨਾ, ਮਨ ਟੁੱਟ ਗਿਆ, ਮਨ ਜੁੜਿਆ ਹੋਇਆ ਸੀ ਪਹਿਲਾਂ, ਪਰ ਹੁਣ ਮਨ ਜਿਹੜਾ ਸੀ ਉਹ ਖਿੰਡ ਗਿਆ। ਸਮਾਪਤੀ ਕੀਤੀ ਗੋਪਾਲੇ ਨੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਗੋਪਾਲਿਆ ਓ ਵੱਜਾ ਹੀ ਘੋੜਾ, ਪਾਲਾ ਕਾਠੀ, ਉਹਦੇ ਨਾਲ ਦਾ ਵੀ ਹੈ, ਦੋਨਾਂ ਨੂੰ ਲੈ ਜਾ, ਦੋਵੇਂ ਲੈ ਜਾ, ਕਾਠੀਆਂ ਪਾਲਾ ਉੱਤੇ, ਇੱਕ ਨਹੀਂ ਦੋ ਲੈ ਜਾ, ਪਰ ਜੇ ਕਿਤੇ ਅੱਜ ਤੇਰੇ ਅੰਦਰ ਇਹ ਫੁਰਨਾ ਨਾ ਆਉਂਦਾ, ਜਿਵੇਂ ਪੜ੍ਹ ਰਿਹਾ ਸੀ ਐਵੇਂ ਜਿਵੇਂ ਪੜ੍ਹਦਾ ਰਹਿੰਦਾ ਨਾ, ਗੋਪਾਲਿਆ ਅੱਜ ਮੈਂ ਤੈਨੂੰ ਆਪਣੀ ਗੱਦੀ ਦੇ ਦੇਣੀ ਸੀ। ਮਨ ਇਹ ਘੋੜਿਆਂ 'ਚ ਚਲਿਆ ਗਿਆ, ਰਹਿ ਗਿਆ ਖਾਲੀ। ਅਸੀਂ ਵੀ ਬੈਠੇ ਹਾਂ ਨਾ ਇੱਥੇ, ਅਤੇ ਮਨ ਕਿਤੇ ਹੋਰ ਹੀ ਚੱਲਿਆ ਗਿਆ, ਅਸੀਂ ਵੀ ਖਾਲੀ ਹੋ ਜਾਵਾਂਗੇ। ਫਿਰ ਪੱਲੇ ਬੰਨਣਾ ਕੁਝ, ਇਕਾਗਰਤਾ ਬਣਾਉਣੀ ਹੈ, ਸੁਣਾਉਣਾ ਤਾਂ ਅਸੀਂ ਆਪਣੇ ਮਨ ਨੂੰ ਹੈ, ਅਤੇ ਮਨ ਗੈਰ ਹਾਜ਼ਰ ਹੈ ਫਿਰ ਸੁਣਾਵਾਂਗੇ ਕਿਹਨੂੰ? ਮਨ ਨੂੰ ਸੁਣਾਉਣਾ ਆਪਣੇ। ਗੋਪਾਲਾ ਹੁਣ ਰੋਂਦਾ ਹੈ, ਹੁਣ ਪਛਤਾਉਂਦਾ। ਅਸੀਂ ਬਾਣੀ ਪੜ੍ਹਦੇ ਤਾਂ ਹਾਂ, ਪਰ ਸੁਰਤੀ ਕਿਤੇ ਹੋਰ ਹੀ ਹੁੰਦੀ। ਪਰ ਯਤਨ ਕਰੋ, ਕੋਸ਼ਿਸ਼ ਕਰੋ ਵੀ ਅਸੀਂ ਬਾਣੀ ਨੂੰ ਬੋਲ ਕੇ ਪੜ੍ਹੀਏ, ਕੰਨਾਂ ਨਾਲ ਸੁਣੀਏ। ਮੈਂ ਕੱਲ੍ਹ ਇੱਕ ਅਰਜ਼ ਕੀਤੀ ਸੀ, ਜੀਵ ਨਾਲ ਬਾਣੀ ਪੜ੍ਹ ਰਹੇ ਹੋਈਏ, ਅੱਖਾਂ ਨਾਲ ਦਰਸ਼ਨ ਕਰ ਰਹੇ ਹੋਈਏ, ਕੰਨਾਂ ਨਾਲ ਸੁਣ ਰਹੇ ਹੋਈਏ, ਅਤੇ ਸੁਰਤ ਮਗਰੇ ਮਗਰ ਅਰਥ ਕਰਦੀ ਆਵੇ। ਚਾਰਾਂ ਨੂੰ ਕੰਮੇ ਲਾ ਦਿਓ, ਚਾਰਾਂ ਨੂੰ ਅੱਖਾਂ ਨਾਲ ਦਰਸ਼ਨ ਬਾਣੀ ਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਖਾਂ ਪਵਿੱਤਰ ਹੋ ਰਹੀਆਂ ਨੇ, ਬੋਲੋ ਨਾਲ। ਗ੍ਰੰਥੀ ਸਿੰਘ ਕਦੇ ਵੀ ਪਾਠ ਕਰਦਾ ਨਾ, ਉਹ ਮੂੰਹ ਦੇ ਵਿੱਚ ਗੁਣ ਗੁਣ ਹੋਰ ਹੀ ਪਤਾ ਲੱਗਦੇ ਨਹੀਂ ਕਹਿੰਦਾ ਕੀ ਹੈ। ਕੋਲ ਬੈਠੇ ਹਾਂ ਆਪਾਂ, ਪਤਾ ਨਹੀਂ ਲੱਗਦਾ ਵੀ ਪੜ੍ਹਿਆ ਕੀ ਜਾ ਰਿਹਾ, ਉਹ ਬਸ ਇੰਝ ਪਤਾ ਪੰਗਤੀਆਂ ਇੰਝ ਸਿਰ ਹਿੱਲਦੇ ਦੇਖਦਾ ਵਾ, ਇੰਝ ਨਹੀਂ। ਬਾਣੀ ਪੜ੍ਹੋ ਜੀਵ ਨਾਲ, ਜੀਵ ਵੀ ਪਿੱਤਰ, ਆਪਣੇ ਕੰਨਾਂ ਨਾਲ ਸੁਣੋ, ਹੋਰ ਕੋਈ ਸੁਣਨ ਵਾਲਾ ਬੈਠਾ ਭਾਵੇਂ ਨਹੀਂ। ਅੱਖਾਂ ਵੀ ਪਵਿੱਤਰ, ਕੰਨ ਵੀ ਪਵਿੱਤਰ, ਜੀਭ ਵੀ ਪਵਿੱਤਰ, ਅਤੇ ਸੁਰਤ ਮਗਰੇ ਮਗਰ ਅਰਥ ਕਰਦੀ ਆਵੇ। ਇੰਨੀ ਤੇਜ਼ ਸੁਰਤੀ ਹੋਵੇ, ਮਗਰੇ ਮਗਰ ਅਰਥ ਕਰੇ ਬਾਣੀ, ਫਿਰ ਵੇਖੋ ਚੜ੍ਹਦੀ ਕਲਾ ਹੁੰਦੀ। ਪਾਠ ਇੱਕ ਹੀ ਕਰ ਲਓ, ਸਹਿਜ ਪਾਠ ਪੂਰਾ ਇੱਕੋ ਹੀ। ਇੱਥੇ 101 ਵੀ ਕਰਾ ਦਿਓ, ਜਿਹੋ ਜੇ ਆਪਾਂ ਪਾਠ ਕਰਾਉਂਦੇ ਉਹਦਾ ਫਾਇਦਾ ਨਹੀਂ ਕੋਈ। ਡਾਕਰਾਂ ਹੀ ਹੁਕਮਨਾਮਾ ਘਰ ਆ ਗਿਆ, ਪਰਸੋਂ ਬੇਨਤੀਆਂ ਕੱਲ੍ਹ ਵੀ ਬੜੀਆਂ ਕੀਤੀਆਂ ਤੁਹਾਡੇ ਚੱਲ, ਉਸ ਪਾਠ ਦਾ ਕੋਈ ਫਾਇਦਾ ਨਹੀਂ। ਜਿਵੇਂ ਗੁਰੂ ਨਾਨਕ ਸਾਹਿਬ ਨੂੰ ਆਖਿਆ ਸੀ ਨਾ, ਸੱਚੇ ਪਾਤਸ਼ਾਹ ਦੌਲਤ ਖਾਂ ਮਹਾਰਾਜ ਨਵਾਜ਼ ਨਹੀਂ ਪੜ੍ਹੀ ਤੁਸੀਂ ਮੇਰੇ ਨਾਲ, ਮਹਾਰਾਜ ਨੇ ਨਵਾਜ਼ ਨਹੀਂ ਪੜ੍ਹੀ। ਹੱਸਣ ਲੱਗ ਪਏ, ਕਾਜੀ ਕਹਿੰਦਾ ਨਵਾਜ਼ ਨਹੀਂ ਪੜ੍ਹੀ, ਨਾਰਾਜ਼ ਹੋ ਗਿਆ। ਮਹਾਰਾਜ ਕਹਿੰਦੇ ਉਹ ਕਾਜੀ ਆ, ਨਵਾਜ਼ ਪੜ੍ਹਦਾ ਕਿਹਦੇ ਨਾਲ? ਮੈਂ ਵੇਖੋ ਜੀ ਪੜ੍ਹ ਰਿਹਾ ਤੁਹਾਡੇ ਕੋਲ, ਨਵਾਜ਼ ਪੜ੍ਹ ਲੈਣੀ ਸੀ ਤੁਸੀਂ। ਮਹਾਰਾਜ ਕਹਿੰਦੇ ਨਵਾਜ਼ ਨਹੀਂ ਸੀ ਤੂੰ ਪੜ੍ਹ ਰਿਹਾ, ਜੇ ਤੂੰ ਪੜ੍ਹਦਾ ਹੁੰਦਾ ਮੈਂ ਤੇਰੇ ਨਾਲ ਨਵਾਜ਼ ਜ਼ਰੂਰ ਪੜ੍ਹਦਾ, ਨਵਾਜ਼ ਅਦਾ ਕਰਦਾ ਮੈਂ, ਪਰ ਤੂੰ ਨਵਾਜ਼ ਨਹੀਂ ਪੜ੍ਹੀ। ਕਹਿੰਦਾ ਸੱਚੇ ਪਾਤਸ਼ਾਹ ਮੈਂ ਨਵਾਜ਼ ਪੜ੍ਹੀ ਹੈ। ਮਹਾਰਾਜ ਕਹਿੰਦੇ ਨਹੀਂ ਤੂੰ ਨਵਾਜ਼ ਨਹੀਂ ਪੜ੍ਹੀ। ਕਹਿੰਦਾ ਮਹਾਰਾਜ ਤੁਹਾਡੇ ਸਾਹਮਣੇ ਪੜ੍ਹੀ ਨਵਾਜ਼ ਮੈਂ। ਮਹਾਰਾਜ ਕਹਿੰਦੇ ਨਹੀਂ, ਤੇਰੇ ਘਰ ਵਿੱਚ ਇੱਕ ਘੋੜੀ ਹੈ, ਨਿੱਕਾ ਜਿਹਾ ਵਛੇਰਾ ਹੈ, ਕੋਲ ਇੱਕ ਖੂਹੀ ਹੈ, ਪੜ੍ਹਦਾ ਨਵਾਜ਼ ਸੀ, ਸੁਰਤੀ ਤੇਰੀ ਉੱਥੇ ਸੀ ਵੀ ਕਿਤੇ ਉਹ ਵਛੇਰਾ ਜਿਹੜਾ ਹੈ ਖੂਹ 'ਚ ਨਾ ਡਿੱਗ ਪਏ। ਸੁਰਤੀ ਤੇਰੀ ਉੱਧਰ ਹੈ, ਉਹ ਕਿਤੇ ਵਛੇਰਾ ਖੂਹ 'ਚ ਨਾ ਡਿੱਗ ਪਏ। ਕਾਜੀਆ ਮੈਂ ਕੀਦੇ ਨਾਲ ਕਿਹਦੇ ਨਾਲ ਪੜ੍ਹਾਂ ਨਮਾਜ਼? ਤੇਰਾ ਮਨ ਤੇ ਘੋੜਿਆਂ ਵਿੱਚ ਫਿਰਦਾ ਸਾਧ ਸੰਗਤ ਜੀ, ਸਾਡਾ ਮਨ ਫਿਰਦਾ ਘਰਾਂ ਵਿੱਚ, ਇਕਾਗਰਤਾ ਬਣਦੀ ਨਹੀਂ, ਇਸੇ ਕਰਕੇ ਖਾਲੀ ਰਹਿ ਜਾਂਦੀ। ਇਕਾਗਰਤਾ ਬਣਾਵਾਂਗੇ ਫਿਰ ਮਹਾਰਾਜ ਦੀ ਬਖਸ਼ਿਸ਼ ਹੋਏਗੀ। ਜੋ ਸੁਣਨਾ ਉਹਨੂੰ ਪੱਲੇ ਬੰਨਣਾ, ਉਹਨੂੰ ਮੰਨਣਾ, ਪਰ ਮੰਨਣਾ ਸਾਡੇ ਕੋਲ ਹੈ ਨਹੀਂ। ਸੁਣਨ ਨੂੰ ਦਿਨ ਰਾਤ ਸੁਣ ਰਹੇ ਹਾਂ, ਪੜ੍ਹਨ ਨੂੰ ਦਿਨ ਰਾਤ ਪੜ੍ਹੀ ਜਾ ਰਹੇ ਹਾਂ, ਪਰ ਪੜ੍ਹਨ ਨਾਲ ਗੱਲ ਨਹੀਂ ਬਣੇਗੀ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਿਅੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਦਕ ਅਹੰ ਬੁੱਧ ਵਾਧੇ। ਪਿਆਰੇ ਇਨ ਵਿਧ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ। ਹਾਰ ਕੇ ਜਦੋਂ ਆਵਾਂਗੇ ਨਾ ਮਹਾਰਾਜ ਦੇ ਚਰਨਾਂ 'ਚ, ਫਿਰ ਕਿਰਪਾ ਹੋਏਗੀ। ਮਨ ਦੀ ਗਰੀਬੀ ਲੈ ਕੇ ਅੰਮ੍ਰਿਤਸਰ ਦੀ ਪਾਵਨ ਪਵਿੱਤਰ ਧਰਤੀ, ਅੰਮ੍ਰਿਤਸਰ ਸਿਫਤੀ ਦਾ ਘਰ, ਧੰਨ ਗੁਰੂ ਰਾਮਦਾਸ ਮਹਾਰਾਜ ਅੰਮ੍ਰਿਤਸਰ ਦੀ ਧਰਤੀ 'ਤੇ ਜੋਤ ਜਗਾਉਂਦੇ ਨੇ। ਬੇਅੰਤ ਸੰਗਤਾਂ ਮਹਾਰਾਜ ਕੋਲ ਆਉਂਦੀਆਂ ਨੇ, ਜੀਵਨ ਜਾਚ ਲੈ ਕੇ ਆਪਣਾ ਲੋਕ ਅਤੇ ਪ੍ਰਲੋਕ ਸੁਹੇਲਾ ਕਰਦੀਆਂ ਨੇ। ਬੇਅੰਤ ਸੰਗਤਾਂ ਨੇ ਆਉਣਾ, ਅੱਜ ਵੀ ਅੰਮ੍ਰਿਤਸਰ ਜਾਣ ਵਾਲਿਆਂ ਦੀ ਕਮੀ ਨਹੀਂ, ਪਰ ਕਈ ਜਲ ਪਾਣੀ ਛਕਿਆ, ਆਰਾਮ ਕੀਤਾ, ਟੇਕਿਆ ਮੱਥਾ, ਘਰਾਂ ਨੂੰ ਵਾਪਸ ਆ ਗਏ। ਪਰ ਬਹੁਤ ਵੱਡਾ ਗਿਆਨ ਮਿਲਦਾ ਹੈ, ਪੌੜੀਆਂ ਉਤਰੋ ਥੱਲੇ, ਮਨ ਵੀ ਨੀਵਾਂ ਕਰ ਲਓ, ਸੁਰਤੀ ਵੀ ਨੀਵੀਂ ਕਰ ਲਓ, ਹੰਕਾਰ ਤੋਂ ਥੱਲੇ ਆਓ ਜ਼ਰਾ। ਅੰਮ੍ਰਿਤਸਰ ਦਾ ਤੀਰਥ ਹੈ, ਪੌੜੀਆਂ ਉਤਰ ਕੇ ਥੱਲੇ ਜਾਣਾ ਪੈਂਦਾ। ਆਮ ਕਈ ਅਸਥਾਨ ਨੇ ਜ਼ਿਆਦਾ ਪੌੜੀਆਂ ਚੜ੍ਹ ਕੇ ਜਾਣਾ ਪੈਂਦਾ ਆਪਾਂ ਨੂੰ ਲਗਭਗ ਹਰ ਥਾਂ 'ਤੇ, ਪਰ ਹਰਿਮੰਦਰ ਸਾਹਿਬ ਜਦੋਂ ਜਾਵਾਂਗੇ ਉਦੋਂ ਪੌੜੀਆਂ ਥੱਲੇ ਉਤਰ ਕੇ ਜਾਣਾ ਪੈਂਦਾ। ਪੌੜੀਆਂ ਉਤਰੀਏ ਅਤੇ ਮਨ ਵੀ ਸਾਡਾ ਨੀਵਾਂ ਹੋ ਜਾਵੇ। ਉੱਤੋਂ ਜਦੋਂ ਥੱਲੇ ਨੂੰ ਆਉਂਦੇ ਹਾਂ, ਨੀਵੇਂ ਆਉਂਦੇ ਹਾਂ, ਮਨ ਨੀਵਾਂ ਹੋ ਜਾਵੇ ਸਾਡਾ। ਅੰਮ੍ਰਿਤਸਰ ਜਾਈਏ ਅਤੇ ਅਸਲੀ ਲਾਹਾ ਲੈਣ ਵਾਲੇ ਵਿਰਲੇ ਹੁੰਦੇ ਨੇ। ਪੂਜੋ ਰਾਮ ਏਕ ਹੀ ਦੇਵਾ, ਸੱਚਾ ਨਾਵਣ
ਗੁਰ ਕੀ ਸੇਵਾ,
ਗੁਰ ਕੀ ਸੇਵਾ। ਇੱਕ ਵਾਰੀ ਉੱਧਰ ਦੀਵਾਨ ਚੱਲਦੇ ਸੀ ਬਾਰਡਰ ਦੇ ਇਲਾਕੇ ਵਿੱਚ, ਅਤੇ ਰਾਤ ਨੂੰ ਮੈਂ 1:30-2 ਵਜੇ ਇਸ਼ਨਾਨ ਕਰਨ ਵਾਸਤੇ, ਸਿੰਘ ਸੀ ਨਾਲ, ਮੈਂ ਕਿਹਾ ਵੀ ਆਪਾਂ ਹੁਣ ਹੀ ਚੱਲਦੇ ਹਾਂ। ਦਿਨੇ ਸੰਗਤਾਂ ਬਹੁਤ ਮਿਲ ਜਾਂਦੀਆਂ ਰਾਹ 'ਚ ਅਤੇ ਜਾਣ ਨਹੀਂ ਦਿੰਦੇ ਕਈ, ਉਹ ਫਿਰ ਉੱਥੇ ਹੀ ਭੀੜ ਕਰ ਲੈਂਦੇ, ਇਕੱਠੇ ਹੋ ਜਾਂਦੇ। ਰਾਤ ਨੂੰ ਮੈਂ 1:00-2 ਵਜੇ ਗਿਆ ਉੱਥੇ, ਅਤੇ ਸਾਧ ਸੰਗਤ ਪ੍ਰਕਰਮਾ ਦੇ ਵਿੱਚ ਇੱਕ ਗੁਰਮੁਖ ਪਿਆਰਾ ਗੁਰਸਿੱਖ ਉੱਥੇ ਨਾਲ, ਹਾਲ ਕਮਰੇ ਬਣੇ ਨੇ ਪ੍ਰਕਰਮਾ ਦੇ ਵਿੱਚ ਹੀ, ਹਾਲ ਕਮਰੇ ਦੇ ਵਿੱਚ ਚੌਂਕੜਾ ਮਾਰਿਆ, 25-30 ਸਿੰਘ, 25-30 ਬੀਬੀਆਂ ਉਹ ਹਾਲ ਕਮਰੇ ਦੇ ਵਿੱਚ ਬੈਠੇ। ਉੱਧਰੋਂ ਸਫਾਈ ਹੋ ਰਹੀ ਸੀ, ਬਿਲਕੁਲ ਸ਼ਾਂਤ ਵਾਤਾਵਰਨ, ਮਾਹੌਲ ਸ਼ਾਂਤ ਬਿਲਕੁਲ। ਉੱਧਰ ਸਫਾਈ ਹੋ ਰਹੀ ਹੈ, ਕੀਰਤਨ ਕੁਝ ਸਮੇਂ ਵਾਸਤੇ ਬੰਦ ਹੁੰਦਾ। ਉਸ ਟਾਈਮ 'ਤੇ ਉਹ ਅੰਦਰ ਗੁਰਮੁਖ ਪਿਆਰਾ ਜਾਪ ਕਰਾ ਰਿਹਾ। ਪਹਿਲਾਂ ਉਹਨੇ ਮੂਲ ਮੰਤਰ ਦਾ ਜਾਪ ਕਰਾਇਆ, ਇੱਕ ਓਅੰਕਾਰ ਨਾਨਕ ਹੋਸੀ ਪੀ ਸੱਚ ਤੱਕ, ਲਗਾਤਾਰ ਅੱਧਾ ਘੰਟਾ ਜਾਪ ਇਸ ਤਰ੍ਹਾਂ ਕਰਾਇਆ, ਫਿਰ 1.5 ਘੰਟਾ ਲਗਭਗ ਵਾਹਿਗੁਰੂ ਦਾ ਜਾਪ ਕਰਵਾਇਆ। ਮੈਂ ਸੀ ਪਿੱਛੇ, 5-4 ਸਿੰਘ ਅਸੀਂ ਪਿਛਲੇ ਪਾਸੇ ਬਹਿ ਕੇ ਜਾ ਕੇ ਸੰਗਤ ਦੇ ਵਿੱਚ ਹੀ, ਅਤੇ 1.25 ਘੰਟਾ ਬਸ ਐਂ ਆਨੰਦ ਆ ਰਿਹਾ ਸੀ ਜਿਵੇਂ ਸੱਚਖੰਡ 'ਚ ਹੀ ਬੈਠੇ ਹੋਏ, ਅਸਲੀ ਆਨੰਦ। ਅਤੇ ਮੇਰੇ ਮਨ 'ਚ ਪੁਰਨਾ ਆਇਆ, ਆਈਦਾ ਮੱਥਾ ਟੇਕ ਕੇ ਮੁੜ ਜਾਈਦਾ, ਅਸਲੀ ਲਾਹਾ ਅਤੇ ਆਹ ਲੈ ਰਹੇ ਨੇ ਜਿਹੜੇ ਆ 60-70 ਜਣੇ ਇੱਥੇ ਇਕੱਠੇ ਹੋ ਕੇ ਬੈਠੇ, ਇਹ ਅਸਲੀ ਆਨੰਦ ਲੈ ਰਹੇ ਨੇ। ਉਸ ਵੇਲੇ ਸਭ ਲੋਕ ਸੁੱਤੇ ਪਏ ਨੇ, ਘਰਾੜੇ ਮਾਰਦੇ ਨੇ, ਪਰ ਉਹ ਜਿਹੜੇ ਨੇ 60 ਜਣੇ ਇਕੱਠੇ ਹੋ ਕੇ, ਚੌਂਕੜੇ ਵੱਜੇ ਨੇ, ਅੱਖਾਂ ਬੰਦ ਨੇ, ਅਤੇ ਉੱਥੇ ਤਾਂ ਸਿਮਰਨ ਕਰਨ ਦਾ ਆਨੰਦ ਹੀ ਕੁਝ ਹੋਰ ਹੈ। ਸਿਮਰਨ ਤਾਂ ਅਸੀਂ ਕਰਦੇ ਹਾਂ, ਘਰਾਂ ਵਿੱਚ ਵੀ ਕਰਦੇ, ਪਰ ਉਹ ਜਿਹੜਾ ਆਨੰਦ ਹੈ ਉਹ ਕੁਝ ਵੱਖਰਾ ਹੀ ਹੈ। ਅਤੇ ਮੈਂ ਬਾਅਦ ਵਿੱਚ ਪੁੱਛਿਆ ਉੱਥੋਂ, ਮੈਂ ਕਿਹਾ ਤੁਸੀਂ ਰੋਜ਼ ਆਉਂਦੇ ਹੋ? ਕਹਿੰਦੇ ਭਾਈ ਸਾਹਿਬ ਰੋਜ਼ ਆਉਂਦੇ ਨੇ, ਅੱਗੇ ਅੱਗੇ ਇਹ ਜਾਪ ਕਰਾਉਂਦੇ ਨੇ, ਅਸੀਂ ਜਿਹੜੇ 60-65 ਜਣੇ ਆਉਂਦੇ ਹਾਂ, ਅਸੀਂ ਰੋਜ਼ ਆਉਂਦੇ ਹਾਂ ਇਕੱਠੇ ਹੋ ਕੇ, ਕੋਈ ਕੋਈ ਵੱਧਦਾ ਹੈ, ਬਸ ਉਹੀ ਆ ਜਿਹੜੇ ਪੁਰਾਣੇ ਪਹਿਲਾਂ ਤੋਂ ਆ ਰਹੇ ਹਾਂ, ਸਾਨੂੰ ਸੁਭਾਅ ਪਿਆ ਹੋਇਆ, ਅਸੀਂ ਆਉਂਦੇ ਹਾਂ ਰੋਜ਼। ਕਈ ਆਉਂਦੇ ਨੇ ਦੋ ਚਾਰ ਦਿਨ ਨਾਲ ਆ ਕੇ ਫਿਰ ਹਟ ਜਾਂਦੇ ਨੇ, ਪਰ ਨਾਮ ਦੇ ਵਪਾਰੀ ਵਿਲੇ ਨਾ ਮੰਗਾ ਮੰਗਣ ਵਾਲੇ ਤੇ ਉੱਥੇ ਬੜੇ ਹਰਿਮੰਦਰ ਸਾਹਿਬ ਵੇਖਿਆ, ਦੂਜੇ ਨੂੰ ਵਾਰੀ ਨਹੀਂ ਆਉਣ ਦਿੰਦੇ, ਲੰਮੀਆਂ ਲੰਮੀਆਂ ਅਰਦਾਸਾਂ, ਪੰਦਰਾਂ ਪੰਦਰਾਂ ਮਿੰਟ ਕਈ ਖੜ ਜਾਂਦੇ ਨੇ ਉੱਥੇ, ਬੜੀਆਂ ਲੰਮੀਆਂ ਲੰਮੀਆਂ ਅਰਦਾਸਾਂ ਕਰੀ ਦੀਆਂ। ਪਰ ਮਹਾਰਾਜ ਜੀ ਕਹਿੰਦੇ ਨੇ ਨਾਮ ਤੋਂ ਬਿਨਾਂ, ਮਿਹਨਤ ਤੋਂ ਬਿਨਾਂ ਤੈਨੂੰ ਕੁਛ ਨਹੀਂ ਮਿਲਣਾ। ਮਿਹਨਤ ਘੱਟ ਹੈ, ਰਹਿਮਤ ਕਰਦੇ ਸਤਿਗੁਰੂ ਐਵੇਂ, ਇੰਝ ਨਹੀਂ ਹੋਣੀ ਕਿਰਪਾ। ਆ ਮੈਂ ਵੇਖਿਆ ਜੋ ਉੱਤਰ ਕੇ ਜਾਂਦੇ ਹਾਂ ਨਾ ਕਈ ਵਾਰੀ ਸਟੇਜ ਤੋਂ, ਧੱਕੇ ਨਾਲ ਹੀ ਪੈਰਾਂ ਨੂੰ ਮੱਥਾ ਵੜਿਆ ਨੂੰ ਕਹਿੰਦਾ ਤੁਸੀਂ ਫਤਿਹ ਬੁਲਾਇਆ ਕਰੋ, ਮਹਾਰਾਜ ਨੇ ਫਤਿਹ ਬਖਸ਼ੀ ਸਾਨੂੰ, ਧੱਕੇ ਨਾਲ ਮੱਥਾ, ਨਾਲੇ ਟੇਕਣਗੇ ਵੀ ਆਪ, ਨਾਲੇ ਕਹਿਣਗੇ ਵੀ ਬਾਬੇ ਤੇ ਮੱਥੇ ਟਿਕਾਉਂਦੇ ਆ। ਅੱਜ ਤੱਕ ਕਦੇ ਵੇਖਿਆ? ਹਰ ਰੋਜ਼ ਸਟੇਜ ਤੋਂ ਬੇਨਤੀ ਕਰੀ ਦੀ, ਸਤਿਗੁਰਾਂ ਤੋਂ ਬਿਨਾਂ ਕਿਸੇ ਅੱਗੇ ਸੀਸ ਨਾ ਝੁਕੇ ਤੁਹਾਡਾ, ਇਹ ਗੱਲ ਸਦਾ ਪੱਲੇ ਬੰਨੋ, ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰਨੀ। ਉਹ ਮੱਥਾ ਵੀ ਟੇਕਣਗੇ, ਇਹਨਾਂ ਨੂੰ ਸ਼ਾਇਦ ਇਹ ਹੁੰਦਾ ਵੀ ਫਿਰ ਜੱਪਿਆ ਜਪਾਇਆ ਹੀ ਨਾਮ ਮਿਲ ਜੂ, ਐਂਜੀ ਕਿਰਪਾ ਹੋ ਜਾਏਗੀ। ਪਰ ਨਹੀਂ ਭਾਈ, ਠੀਕ ਹੈ ਰਾਗੀ ਢਾਡੀ ਸਾਧੂ ਮਹਾਤਮਾ ਕਥਾ ਵਾਚਕ ਕੋਈ ਵੀ ਨੇ, ਉਹ ਸਾਨੂੰ ਰਾਹ ਦੱਸਦੇ ਨੇ, ਪਰ ਚੱਲਣਾ ਤੇ ਆਪ ਪੈਣਾ ਹੈ, ਮਿਹਨਤ ਤੇ ਆਪ ਕਰਨੀ ਪੈਣੀ ਹੈ। ਪਰ ਵਿਰਲੇ ਹੁੰਦੇ ਨੇ, ਬਹੁਤ ਘੱਟ ਲੋਕੀ ਬੇਗਿਆਤ ਮੁੱਲ ਪਾਉਂਦੇ ਨੇ ਪਖੰਡੀਆਂ ਦਾ। ਉਹ ਗੁਰਮੁਖ ਬੈਠਾ ਉੱਥੇ, ਮੈਂ ਕਿਹਾ ਵਿਰਲੇ ਸਰੋਤੇ ਜਿਹੜੇ ਫਕਰਾਂ ਦੇ ਰਾਗ ਦੇ, ਆਹ ਵਿਰਲੇ ਵਿਰਲੇ ਨੇ ਜਿਹੜੇ ਇੱਥੇ ਬੈਠੇ ਆਏ, ਹੋਰ ਬਥੇਰੇ ਨੇ ਧਾਗਾ ਪਾਉਣਾ ਗਲ 'ਚ ਫੱਟ ਪਵਾ ਲੈਣਗੇ, ਪਾਓ ਜੀ ਮੇਰਾ ਭਲਾ ਹੋ ਜੇ, ਪਾਣੀ 'ਚ ਫੂਕ ਮਾਰ ਕੇ ਦੇ ਦਿਓ, ਜੂਠਾ ਪਾਣੀ ਪੀਣ ਨੂੰ ਤਿਆਰ ਨੇ। ਫੂਕ ਮਾਰੀ ਤੇ ਜੂਠਾ ਹੋ ਗਿਆ, ਭਾਵੇਂ ਅੰਮ੍ਰਿਤਧਾਰੀ ਵੀ ਹੋਵੇ, ਉਹ ਵੀ ਪਾਣੀ 'ਚ ਫੂਕਾਂ ਮਰਵਾ ਪੀਂਦਾ। ਉਹ ਗੁਰਮੁਖੋ, ਜੇ ਕਿਸੇ ਅੰਮ੍ਰਿਤਧਾਰੀ ਨੇ ਕਿਸੇ ਪਖੰਡੀ ਤੋਂ ਫੂਕ ਮਰਵਾ ਕੇ ਪਾਣੀ ਪੀਤਾ, ਦੁਆਰਾ ਅੰਮ੍ਰਿਤ ਛਕੋ ਆਖੋ ਸਤਨਾ, ਨਗੋਰੇ ਦਾ ਜੂਠਾ ਜੀ। ਸੋ ਸਾਧ ਸੰਗਤ ਜੀ, ਉੱਧਰ ਨੂੰ ਸਾਰੇ ਤਿਆਰ ਨੇ, ਲੋਕ ਬੇਗਿਆਤ ਮੁੱਲ ਪਾਉਂਦੇ ਨੇ ਪਖੰਡੀਆਂ ਦਾ। ਵਿਰਲੇ ਸਰੋਤੇ ਜਿਹੜੇ ਫਕਰਾਂ ਦੇ ਰਾਗ ਵਿਰਲੇ ਹੁੰਦੇ ਨੇ, ਬਹੁਤ ਘੱਟ ਜਿਹੜੇ ਇਸ ਪਾਸੇ ਤੁਰਨ ਵਾਲੇ ਹੋਣਗੇ, ਇਸ ਰਾਹ 'ਤੇ ਤੁਰਨ ਵਾਲੇ ਹੋਣਗੇ, ਉੱਥੇ ਬਹੁਤ ਘੱਟ
ਵਿਰਲੇ ਵਿਰਲੇ ਨੇ ਤੇਰੇ ਨਾਮ ਦੇ।
ਜਿੱਥੋਂ ਗੁਰਮਤ ਮਿਲਦੀ ਹੈ, ਜਿੱਥੋਂ ਜੀਵਨ ਮਿਲਦਾ,
ਮਨਾ ਬਣ ਕੇ ਵਪਾਰੀ ਤੂੰ ਤਾਂ ਆ ਜਾ, ਸੱਚ ਵਾਲਾ ਸੌਦਾ ਲੈ ਕੇ ਬਣ ਕੇ।
ਪਰਸੋਂ ਇਹੋ ਜਿਹੀ ਦੁਕਾਨ ਨਹੀਂ ਕੋਈ ਮਿਲਣੀ ਜਿੱਥੋਂ ਮਾੜੀਆਂ ਚੀਜ਼ਾਂ ਦੇ ਜਾਓ ਤੇ ਚੰਗੀਆਂ ਚੀਜ਼ਾਂ ਲੈ ਜਾਓ। ਹੈ ਕੋਈ ਦੁਕਾਨ ਐਸੀ? ਇਹ ਹੈ ਇੱਕੋ ਗੁਰੂ ਦਾ ਦਰ ਜਿੱਥੇ ਆਪਣੇ ਗੁਨਾਹ ਔਗਣ ਆਪਣੇ ਦੇ ਜਾਓ ਤੇ ਗੁਣਾ ਗੁਣ ਲੈ ਜਾਓ ਪੱਲੇ ਬੰਨ ਕੇ, ਮਨਮੁਖਤਾਈ ਦੇ ਜਾਓ, ਗੁਰਮਤ ਲੈ ਜਾਓ। ਆਖੋ
ਸਤਨਾਮ,
ਮਨਮੁਖਤਾਈ ਦੇ ਜਾਓ, ਗੁਰਮੁਖਤਾਈ ਲੈ ਜਾਓ, ਮਨ ਦਾ ਚੋਰ ਦੇ ਜਾਓ, ਸਾਧ ਲੈ ਜਾਓ। ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਸਾਧਨਾ ਕਰਾਂਗੇ ਸਾਧੂ ਬਣ ਜਾਂਗੇ, ਕਮਾਈ ਕਰਾਂਗੇ, ਮਿਹਨਤ ਕਰਾਂਗੇ, ਗੁਰਮੁਖ ਬਣ ਜਾਂਗੇ। ਫਿਰ ਲੋਕ ਕਹਿਣ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਚੱਲਿਆ ਅੱਜ ਜਨਮ ਸਵਾਰ ਕੇ ਕਹਿਣ ਫਿਰ। ਪਰ ਮੈਂ ਬਿਨਾਂ ਮਿਹਨਤ ਤੋਂ ਗੱਲ ਨਹੀਂ ਬਣਨੀ, ਇਕੱਲੇ ਮੱਥੇ ਟੇਕ ਕੇ ਨਹੀਂ, ਕੁਝ ਨਾ ਕੁਝ ਮਿਹਨਤ ਕਰਨੀ ਪੈਣੀ। ਖਾਂਡ ਖਾਂਡ ਕਹਿ ਜੀਵਾ ਮਿੱਠੋ ਨਾ ਸਵਾਦ ਆਵੇ, ਅਗਨ ਅਗਨ ਕਹਿ ਸੀਤ ਨਾ ਵਿਨਾਸ਼ ਹੈ। ਭਾਈ ਗੁਰਦਾਸ ਜੀ ਕਹਿੰਦੇ ਖੰਡ ਖੰਡ ਕਹਿਣ ਨਾਲ ਮੂੰਹ ਮਿੱਠਾ ਹੋ ਜਾਏਗਾ ਤੇਰਾ? ਖੰਡ ਦਾ ਪੱਕਾ ਮਾਰੇਗਾ ਫਿਰ ਮੂੰਹ ਮਿੱਠਾ ਹੋਣਾ। ਅਗਨ ਅਗਨ ਕਹਿ ਸੀਤ ਨਾ ਵਿਨਾਸ਼ ਹੈ, ਅੱਗ ਅੱਗ ਕਹਿਣ ਨਾਲ ਸਰਦੀ ਥੋੜ੍ਹਾ ਦੂਰ ਹੋ ਜਾਂਦੀ, ਅੱਗ ਦੇ ਨੇੜੇ ਜਾਵਾਂਗੇ ਫਿਰ ਠੰਡ ਦੂਰ ਹੋਣੀ।